पूर्वं कार्ते सतनाम कर्ता पुरुष निर्भव निर्वैर अकाल मूरत अजुनी सैपं गुरप्रसाद जप आद सच जुगाद सच है भी सच नानक खुशी भी सच तू प्रभ दाता दान मत पूरा हम थारे भिखारी जियो मैं क्या मांगों किछ थिर न रखाई हर दीजै नाम प्यारी जियो हम भिखक भिखारी तेरे तू निज पत है दाता हो दयाल नाम देहो मंगत जन को सदा रहो रंग राता तेरी पनह खुदाए तू बख्शंदगी शेख फरीद खैर दीजै बंदगी ना हो जति सती नहीं पढ़या मूरख मुगदा जन्म पया परनवत नानक तिनकी शरणा जिन तू नाही विसरिया परनवत नानक तिनकी शरणा जिन तू नाही विसरिया परम सम्मान योग जुगह जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुभाईमान खोए बैठे गुरमुख प्यारे सतसंगी जनों सतगुरु जी दे पावन पवित्र अमृत बचना दा आप जी ने कीर्तन सरवण कीता है जो लड़ीवार अरदास विच आए हुए करनी वाले महापुरुषां दे जीवन दी विचार और अरदास विच आए शब्दां दी आपां व्याख्या कर रहे हां। अज जदों सतगुरु दे चरणां विच आपां अरदास करने हां उत्थे आरंभता आपां करने हां कि जिन्हां सिंघां सिंघणियां ने धर्म खेत शीश दिते सिर्फ केवल इस विषय ते आपां विचार करनी है कि ओ केड़े ने जिन्ना ने धर्म खेत केवल शीश दिते। ये शहादतां दे दौर दी आरंभता किवें हुंदी है, आओ करो कृपालता साध संगत जी, यतन करिए कि अपने इस खिंडे को मन नूं एकाग्र करन दा यतन करिए कि अपने अंदर उठ रहे फुरनिया नूं संकोच के गुरु दा शब्द और विचार वल अपने ध्यान नूं केंद्रित करिए। धन गुरु ग्रंथ साहिब सच्चे पातशाह जी महाराज आप बख्शिश कृपालता मेहर करन, सतगुरु आप विचार गुरमत दी रोशनी विच करा लैन, गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। जदों आपां ये शब्द रोजाना दोहराने हैं कि जिन्ना सिंगा सिंगणिया ने धर्म खेत शीश दिते ते उस वेले कुदरती तौर ते एक ख्याल मन विच जरूर उपजदा है कि असल विच ओ धर्म दी की परिभाषा है जिस दी खातर उन्हां गुरमुखां ने अपने सिर तक दी कुर्बानी दे दित्ती। हजूर धन गुरु ग्रंथ साहिब महाराज जी ने धर्म दी परिभाषा बड़ी सोहनी दित्ती, भावां असी शब्द इहदे नाल मजहब भी वरतने हां, इहदे नाल दीन शब्द भी वरत्या जांदा है, पर धन गुरु ग्रंथ साहिब जी दी अमृत गुरबाणी नूं पढ़िए भी धर्म असल विच है की कि जदों कोई अपने सिर दा बलिदान देण तुरिया है ते उस धर्म दी परिभाषा की है। साहिब ने अमृत बाणी विच इस संबंधी कृपा भी कीती। जदों खजूर दे बचन आपां पढ़ने हां ते सतगुरु ने आसा दी वार विच वख वख लोकां वल्लों वख वख अपने लिए कल्पित किते कोई धर्मां दी गल भी कीती ते फिर सतगुरु ने कृपा करके गुरमत दी रोशनी विच दसिया भी असल विच धर्म दी परिभाषा की। हजूर दे अमृत बचन आपां पढ़ने हां ते सतगुरु गुरु अंगद साहिब जी दा शलोक है कि योग शब्दंग ज्ञान शब्दंग वेद शब्दंग ब्राह्मण है, खत्री शब्दंग सूर शब्दंग सूदर शब्दंग प्राकृत है। देखो चार दी गल कीती, कहन लगे जोगी दा धर्म अपना के वद तो वद ज्ञान हासिल करना, ब्राह्मण दा अपना धर्म है के वद तो वद वेदां दा पठन पाठन करना, योग शब्दंग ज्ञान शब्दंग वेद शब्दंग ब्राह्मण है, खत्री शब्दंग सूर शब्दंग खत्री दा धर्म है कि सूरम गति नूं प्राप्त करना, खत्री शब्दंग सूर शब्दंग शूद्र शब्दंग प्राकृत है, शूद्र दा धर्म है बाकियां दी सेवा करनी। पर गुरु ग्रंथ साहिब दे शब्द ने कृपा कीती, कहन लगे सर्व शब्दंग एक शब्दंग, सारिया दा केवल एक धर्म ओ की है कि केवल एक परम पिता परमेश्वर दे नाम भी जुड़ना। सर्व शब्दंग एक शब्दंग जे को जाने पियो ते साहिब कहिंदे ने नानक तांका दास है सोई निरंजन देव। शब्द दी गल करदे आ, धर्म दी गल करदे आ कि सारिया दा धर्म जिहड़ा केवल एको नाम है, उस एक दे चरणा भी जुड़ना। जदों असी सुखमनी साहिब दा पाठ करने आ ते सतगुरु ने उहदे विच धर्म दी परिभाषा केवल दो तुकां दे विच दे दित्ती के असल धर्म की। गुरु अर्जुन देव कृपा करदे ने सर्व धर्म में श्रेष्ठ धर्म हर को नाम जप निर्मल कर, कहन लगे प्रभु दे नाम नूं जपना साईं ते चरणा भी जुड़ना सब तो पवित्र निर्मल कर्म करने, यही तां धर्म की परिभाषा है। क्योंकि आना इस विषय ते भी जिन्ना ने धर्म खेत शीश दिते। देखो पहला अटकना चाहना केवल धर्म शब्द ते, असल विच संस्कृत दे ਧਰੀ ਸ਼ਬਦ ਵਿੱਚੋਂ ਇਹ ਧਰਮਤਾ ਜਿਹੜਾ ਸ਼ਬਦ ਹੈ ਇਹਦੀ ਧਾਤੂ ਇਹਦੀ ਰੂਟ ਹੈ ਧਰੀ। ਇਹਦਾ ਅਖਰੀ ਅਰਥ ਹੁੰਦਾ ਹੈ ਕਿ ਧਾਰਨ ਕਰਨਾ। ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਨੇ ਜਦੋਂ ਧਰਮ ਦੀ ਵਿਆਖਿਆ ਕੀਤੀ ਉਹਨਾਂ ਨੇ ਬੜੇ ਕਮਾਲ ਦੇ ਸ਼ਬਦ ਚੁਣੇ ਨੇ। ਕਹਿਣ ਲੱਗੇ ਜੇ ਧਰਮ ਦੀ ਪਰਿਭਾਸ਼ਾ ਅਸਲ ਵਿੱਚ ਵੇਖਣੀ ਚਾਹੁੰਦੇ ਤੇ ਧਰਮ ਦੀ ਪਰਿਭਾਸ਼ਾ ਇਹ ਕਿ ਬੰਦਾ ਆਪਣੇ ਅੰਦਰੋਂ ਤਮੇ ਨੂੰ ਤਿਆਗਦਾ, ਲਾਲਚ ਨੂੰ ਤਿਆਗਦਾ, ਰੱਬ ਦੇ ਪਿਆਰੇ ਸੰਤ ਜਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿ ਤੇ ਇੱਕ ਕਰਤੇ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪੇ। ਇਹਨਾਂ ਤਿੰਨਾਂ ਗੱਲਾਂ ਨੂੰ ਅਖਤਿਆਰ ਜਿਹੜਾ ਕਰ ਲੈਂਦਾ ਉਹ ਧਰਮ ਕਮਾਣ ਤੁਰ ਪੈਂਦਾ। ਸਤਿਗੁਰੂ ਨੇ ਜਦੋਂ ਬਾਣੀ ਵਿੱਚ ਧਰਮ ਦੀ ਪਰਿਭਾਸ਼ਾ ਦਿੱਤੀ ਤੇ ਕਹਿਣ ਲੱਗੇ ਨੈ ਬਿਲੰਬ ਧਰਮੰਗ ਬਿਲੰਬ ਪਾਪੰਗ। ਧਰਮ ਨੂੰ ਕਮਾਉਂਦਿਆਂ ਕਦੀ ਦੇਰੀ ਨਾ ਕਰੀ, ਜੇ ਦੇਰ ਕਰਨੀ ਚਾਹੁੰਦਾ ਤੇ ਪਾਪ ਨੂੰ ਕਮਾਉਂਦਿਆਂ ਦੇਰੀ ਕਰੀ। ਨੈ ਬਿਲੰਬ ਧਰਮੰਗ ਬਿਲੰਬ ਪਾਪੰਗ। ਤੇ ਸਾਹਿਬ ਜੀ ਉਹ ਧਰਮ ਦੀ ਪਰਿਭਾਸ਼ਾ ਕੀ? ਤੇ ਗੁਰੂ ਅਰਜਨ ਦੇਵ ਕਹਿਣ ਲੱਗੇ ਦ੍ਰਿੜੰਤ ਨਾਮੰਗ ਤੇ ਜੰਤ ਲੋਭੰਗ। ਨਾਮ ਨੂੰ ਦ੍ਰਿੜ ਕਰਨਾ ਤੇ ਖਾਸ ਕਿ ਹਰ ਕਿਸਮ ਦੇ ਲਾਲਚ ਨੂੰ ਤਿਆਗ ਦੇਣਾ ਇਹ ਧਰਮ ਦਾ ਪਹਿਲਾ ਲੱਛਣ ਕਿ ਨਾਮ ਵਾਹਿਗੁਰੂ ਦਾ ਦ੍ਰਿੜ ਕਰੀ, ਪ੍ਰਭੂ ਦਾ ਦ੍ਰਿੜ ਕਰੀ। ਦ੍ਰਿੜੰਤ ਨਾਮੰਗ ਤਜੰਤ ਲੋਭੰਗ ਸ਼ਰਨ ਸੰਤੰਗ ਕਿਲ ਵਿਖ ਨਾ ਸੰਗ। ਰੱਬ ਦੇ ਪਿਆਰੇ ਸੰਤ ਜਨਾਂ ਦੀ ਸੰਗਤ ਵਿੱਚ ਰਹਿਣਾ, ਸ਼ਰਨ ਵਿੱਚ ਰਹਿਣਾ ਇਹ ਪਾਪਾਂ ਨੂੰ ਦਗਦ ਕਰ ਗਈ। ਪ੍ਰਾਪਤੰਗ ਧਰਮ ਲੱਖਣ ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ ਜਿਨ੍ਹਾਂ ਨੂੰ ਇਹ ਗੁਣ ਮਿਲ ਜਾਣ ਜਿਹਦੇ ਵਿੱਚ ਨਾਮ ਦ੍ਰਿੜ ਹੋਵੇ, ਰੱਬ ਦੇ ਪਿਆਰਿਆਂ ਦੀ ਚਰਨ ਸ਼ਰਨ ਵਿੱਚ ਰਹਿਣ, ਅੰਦਰ ਦੇ ਲਾਲਚ ਨੂੰ ਤਿਆਗ ਦੇਣ, ਸੱਚ ਜਾਣ ਗੁਰਮੁਖਾ, ਇਹ ਧਰਮ ਦੇ ਲੱਛਣ ਨੇ, ਇਹ ਧਰਮ ਦੀ ਪਰਿਭਾਸ਼ਾ ਹੈ। ਸਾਹਿਬ ਨੇ ਜਦੋਂ ਇਹ ਬਚਨ ਕਹਿ, ਜਦੋਂ ਪੜ੍ਹਨੇ ਆ ਅਰਦਾਸ ਵੀ ਜਿਨ੍ਹਾਂ ਨੇ ਧਰਮ ਖੇਤ ਸੀਸ ਦਿੱਤੇ ਨੇ ਤੇ ਗੁਰਮੁਖੋ ਭਾਈ ਸਾਹਿਬ ਉਰੀ ਕੀਰਤਨ ਕਰਕੇ ਗਏ ਨੇ, ਜਿਹੜਾ ਹੁਣ ਵਿਸ਼ਾ ਚੱਲਣ ਲੱਗਾ, ਕਿਉਂਕਿ ਅਸੀਂ ਲੋਕ ਆਪਣੇ ਜੀਨੇ ਆ ਸਰੀਰ ਦੇ ਮੋਹ ਵਿੱਚ, ਦੁਨੀਆਂ ਦੇ ਸਵਾਦਾਂ ਵਿੱਚ, ਤੇ ਜਿਹੜੇ ਸ਼ਹਾਦਤ ਦਾ ਜਾਮ ਪੀਣ ਵਾਲੇ ਨੇ ਨਾ, ਉਹਨਾਂ ਦੀ ਦੁਨੀਆਂ ਸਾਡੇ ਸਰੀਰ ਦੇ ਰਸਾਂ ਵਿੱਚ ਫਸਿਆਂ ਹੋਇਆਂ ਤੋਂ ਕੁਝ ਵੱਖਰੀ। ਜਦੋਂ ਸ਼ਹੀਦ ਸ਼ਬਦ ਅਸੀਂ ਪੜ੍ਹਦੇ ਹਾਂ, ਗੁਰਮੁਖੋ ਧਿਆਨ ਦਿਆ ਜੇ, ਸ਼ਹੀਦ ਸ਼ਬਦ ਜਿਹੜਾ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ, ਇਹਨੂੰ ਆਪਾਂ ਸ਼ਹਾਦਤ ਵੀ ਕਹਿੰਦੇ ਹਾਂ। ਸ਼ਹੀਦ ਦਾ ਅਖਰੀ ਅਰਥ ਹੁੰਦਾ ਹੈ ਗਵਾਹ ਜਾਂ ਗਵਾਹੀ ਦੇਣ ਵਾਲਾ। ਇਹ ਦੋ ਸ਼ਬਦ ਖਾਲਸੇ ਨਾਲ ਬੜੇ ਨੇੜੇ ਢੁਕੇ ਨੇ ਸਿੱਖ ਮਤ ਨਾਲ, ਇੱਕ ਸ਼ਹੀਦ ਤੇ ਦੂਜਾ ਖਾਲਸਾ। ਤੇ ਸ਼ਦੋ ਸ਼ਹੀਦ ਪੜ੍ਹਨੇ ਆ, ਇਹਦਾ ਅਰਥ ਹੁੰਦਾ ਗਵਾਹ, ਸ਼ਹਾਦਤ ਗਵਾਹੀ ਦੇਣ ਵਾਲਾ, ਜਿਹੜਾ ਆਪਣੇ ਸੱਚ ਤੇ ਗਵਾਹੀ ਦਿੰਦਾ ਹੋਵੇ। ਤੇ ਭਾਈ ਗੁਰਦਾਸ ਹੋਰਾਂ ਨੇ ਇਹ ਸ਼ਬਦ ਜਦੋਂ ਵਰਤਿਆ ਤੇ ਉਹਨਾਂ ਸ਼ਹੀਦ ਦੀ ਪਰਿਭਾਸ਼ਾ ਦੱਸੀ ਵੀ ਸ਼ਹੀਦ ਹੁੰਦਾ ਕੌਣ। ਇੱਕ ਗੱਲ ਚੇਤੇ ਰੱਖਿਓ, ਅੱਗੇ ਅਰਜ਼ ਕਰਨੀ ਹੈ, ਕੇਵਲ ਮਰਨ ਦਾ ਨਾਂ ਸ਼ਹੀਦ ਨਹੀਂ। ਜੇ ਕੋਈ ਸੋਚੇ ਵੀ ਕੇਵਲ ਬੰਦਾ ਮਰ ਗਿਆ ਤੇ ਸ਼ਹੀਦ, ਤੇ ਭਾਈ ਗੁਰਦਾਸ ਨੂੰ ਪੁੱਛੋ, ਕਹਿਣ ਲੱਗੇ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਸ਼ਹੀਦ ਹੋਵੇ ਜਿਹੜਾ ਸਭ ਤੋਂ ਪਹਿਲਾਂ ਆਪਣੇ ਅੰਦਰ ਨੂੰ ਮਾਰ ਕੇ, ਆਪਣੇ ਮਨ ਨੂੰ ਮਾਰ ਕੇ ਸਾਈਂ ਦਾ ਮੁਰੀਦ ਬਣ ਜਾਂਦਾ। ਉਹਨਾਂ ਨੇ ਮੁਰੀਦ ਤੇ ਸ਼ਹੀਦ ਦੀ ਪਰਿਭਾਸ਼ਾ ਦੱਸੀ, ਜਿਹੜਾ ਜਿਉਂਦੇ ਜੀ ਆਪਣੇ ਆਪ ਨੂੰ ਮਾਰ ਦਿੰਦਾ ਹੈ ਉਹ ਮੁਰੀਦ ਬਣ ਜਾਂਦਾ ਹੈ, ਤੇ ਗੁਰਮੁਖੋ ਜਿਹੜਾ ਮੁਰੀਦ ਬਣ ਜਾਏ ਉਹਦੇ ਅੰਦਰ ਸਿਦਕ ਆ ਜਾਂਦਾ ਹੈ, ਉਹਦੇ ਅੰਦਰ ਦੇ ਭਰਮ ਨਾਸ ਹੋ ਜਾਂਦੇ ਨੇ, ਉਹਦੇ ਅੰਦਰ ਦਾ ਭੈ ਖਤਮ ਹੋ ਜਾਂਦਾ ਹੈ। ਜਿਹਦੇ ਅੰਦਰ ਸਿਦਕ ਹੋਵੇ, ਭਰਮ ਤੇ ਭੈ ਦਾ ਖਾਤਮਾ ਹੋ ਜਾਏ, ਉਹ ਸ਼ਹੀਦ ਹੋ ਜਾਂਦਾ। ਸਾਹਿਬ ਨੇ ਸ਼ਬਦ ਵਰਤੇ ਕਿ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਸਬਰ, ਸਿਦਕ, ਸ਼ਹੀਦ, ਦੇਖੋ ਉਹਦੇ ਕੋਲ ਸਬਰ ਹੈ, ਸੰਤੋਖ ਹੈ, ਉਹਦੇ ਕੋਲ ਸਿਦਕ ਹੈ, ਤੇ ਕਹਿਣ ਲੱਗੇ ਭਰਮ ਭਉ ਖੋਵਣਾ, ਅੰਦਰ ਦੀ ਭਟਕਣਾ ਤੇ ਡਰ ਨੂੰ ਦੂਰ ਕਰਦਾ ਗੁਰਮੁਖੋ। ਉਹਨੂੰ ਭਾਈ ਗੁਰਦਾਸ ਕਹਿੰਦੇ ਨੇ ਉਹ ਸ਼ਹੀਦ ਹੁੰਦਾ, ਉਹ ਸ਼ਹੀਦ ਹੈ, ਸੱਚ ਉੱਤੇ ਆਪਣੇ ਆਪ ਨੂੰ ਕੁਰਬਾਨ ਕਰਨ ਵਾਲਾ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਬਾਣੀ ਵਿੱਚ ਇੱਕ ਕਿਰਪਾ ਕੀਤੀ। ਦੇਖੋ ਆਪਾਂ ਜਦੋਂ ਗੁਰਮਤ ਵਾਲੇ ਪਾਸੇ ਤੁਰਨਾ ਹੈ ਨਾ, ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ ਕਿ ਕੇਵਲ ਇਸ ਕਰਕੇ ਨਾ ਤੁਰਿਓ ਕਿ ਸ਼ਾਇਦ ਮੈਨੂੰ ਦੁਨੀਆਂ ਦੇ ਸੁੱਖ ਮਿਲਣਗੇ, ਕੇਵਲ ਇਸ ਕਰਕੇ ਸ਼ਹੀਦ ਨਹੀਂ ਤੁਰਦਾ ਕਿ ਮੇਰੇ ਪੁੱਤਰ ਧੀਆਂ ਨੂੰ ਸੁੱਖ ਮਿਲੇਗਾ। ਅੱਗੇ ਅਸੀਂ ਵਾਚਾਂਗੇ ਜਿਨ੍ਹਾਂ ਦੇ ਪਰਿਵਾਰ ਦੇ 65 ਜੀ ਸ਼ਹੀਦ ਨੇ, ਆਖਰ ਉਹਨਾਂ ਨੇ ਵੀ ਤਾਂ ਸਿੱਖੀ ਨੂੰ ਕਮਾਇਆ ਹੀ ਹੈ ਨਾ, ਸਾਡੀ ਤਰ੍ਹਾਂ ਨਹੀਂ ਇੱਕ ਖਿੰਨ ਵਿੱਚ ਛੱਡ ਕੇ ਭੱਜ ਜਾਂਦੇ। ਸਤਿਗੁਰੂ ਨੇ ਜਦੋਂ ਬਾਣੀ ਵਿੱਚ ਆਪਣੇ ਘਰ ਵਿੱਚ ਆਉਣ ਦੇ ਲਈ ਮਰਿਆਦਾ ਮੁਕਰਰ ਕੀਤੀ, ਉਹਨਾਂ ਨੇ ਸਭ ਤੋਂ ਪਹਿਲਾਂ ਬਾਬਾ ਨਾਨਕ ਜੀ ਨੇ ਇੱਕ ਬਚਨ ਕਿਹਾ ਤੇ ਜਿਹੜਾ ਆਪ ਜੀ ਪੜ੍ਹਦੇ ਹੋ, ਹੇਨੇ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਭਾਈ ਸਾਹਿਬ ਜੀ ਪੜ੍ਹ ਕੇ ਵੀ ਗਏ ਨੇ, ਕਹਿਣ ਲੱਗੇ ਜੇ ਤੂੰ ਮੇਰੇ ਘਰ ਦੇ ਵਿੱਚ ਆਉਣਾ ਹੈ ਤੇ ਸਭ ਤੋਂ ਪਹਿਲੀ ਗੱਲ ਇੱਕ ਚੇਤੇ ਰੱਖੀ ਕਿ ਇੱਥੇ ਕੇਵਲ ਦੁਨੀਆਂ ਦੇ ਸੁੱਖ ਨਹੀਂ, ਜੇ ਸਾਡੇ ਘਰ ਵਿੱਚ ਆਉਣਾ ਚਾਹੁੰਦਾ ਤੇ ਸੱਜਣਾ ਪ੍ਰੇਮ ਦੀ ਖੇਡ ਖੇਡੀ ਤੇ ਇੱਥੇ ਵੱਧਾ ਚੱਕੀ ਕਦੀ ਕੋਈ ਨਹੀਂ ਆਉਂਦਾ। ਜਿਹਦੇ ਅੰਦਰ ਚਾਹ ਹੋਵੇ, ਉਮਾ ਹੋਵੇ, ਉਹ ਪ੍ਰੇਮ ਦੀ ਖੇਡ ਖੇਡਣ ਆਵੇ ਤੇ ਜੇ ਪ੍ਰੇਮ ਦੀ ਖੇਡ ਖੇਡਣੀ ਆ, ਇਸ ਖੇਡ ਦੇ ਅੰਦਰ ਲੀਰਾਂ ਦਾ ਖਿੱਦੂ ਨਹੀਂ। ਮੈਂ ਬਾਣੀ ਵਿੱਚੋਂ ਪ੍ਰਮਾਣ ਅਰਜ ਕਰਨੇ ਨੇ, ਇਸ ਖੇਡ ਅੰਦਰ ਕੋਈ ਰਬੜ ਦੀ ਬਾਲ ਨਹੀਂ, ਇਸ ਖੇਡ ਦੇ ਅੰਦਰ ਕੋਈ ਚਮੜੇ ਦਾ ਬਣਿਆ ਹੋਇਆ ਫੁੱਟਬਾਲ ਨਹੀਂ। ਜੇ ਤੂੰ ਖੇਡਣਾ ਚਾਹੁੰਦਾ ਹੈ ਤੇ ਆਪਣੇ ਸਿਰ ਨੂੰ ਤਲੀ ਤੇ ਰੱਖ ਕੇ ਆਵੀਂ ਤੇ ਇੱਕ ਗੱਲ ਚੇਤੇ ਰੱਖੀ, ਮੌਤ ਨੂੰ ਕਬੂਲ ਕਰੀ, ਸਿਰ ਦੀ ਗੇਂਦ ਬਣਾਈ ਤੇ ਚਾਹ ਤੇ ਪ੍ਰੇਮ ਨਾਲ ਆਈ। ਪ੍ਰੇਮ ਤੇ ਚਾਹ ਤੋਂ ਬਿਨਾਂ ਸ਼ਹਾਦਤ ਵਾਲੀ ਖੇਡ ਖੇਡੀ ਹੋਈ ਨਹੀਂ ਜਾਂਦੀ। ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਕੀਤੇ ਤੇ ਅਸੀਂ ਪੜ੍ਹਦੇ ਹਾਂ, ਜੋ ਤੋ ਪ੍ਰੇਮ ਖੇਲਣ ਕਾ ਚਾਉ। ਦੇਖੋ ਸ਼ਬਦ ਬੜੇ ਕਹਿਣੇ ਸੌਖੇ ਨੇ, ਜਦੋਂ ਕਿਤੇ ਸ਼ਹੀਦ ਦੀ ਗੱਲ ਚੱਲੇ ਅਸੀਂ ਇੱਕ ਖਿੰਡ ਵਿੱਚ ਕਹਿ ਦਿੰਦੇ ਹਾਂ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਉ। ਜਿਹੜਾ ਚਾਹ ਨਾਲ ਮੌਤ ਕਬੂਲ ਕਰਦਾ ਉਹ ਸ਼ਹੀਦ ਹੁੰਦਾ, ਤੇ ਜਿਹਨੂੰ ਧੱਕੇ ਨਾਲ ਖਿੱਚ ਧੂ ਕੇ ਕੋਈ ਮਾਰਦਾ ਤੇ ਮਗਰੋਂ ਅਸੀਂ ਝੰਡੇ ਗੱਡੀ ਜਾਈਏ ਸ਼ਹੀਦ ਹੋ ਗਿਆ ਨਹੀਂ। ਕਹਿਣ ਲੱਗੇ ਜਿਹਦੇ ਅੰਦਰ ਪ੍ਰੇਮ ਵੀ ਹੋਵੇ ਤੇ ਸ਼ਹਾਦਤ ਦਾ ਚਾਹ ਵੀ ਹੋਵੇ, ਇਹ ਵੀ ਹੋਵੇ, ਮੈਂ ਸ਼ਹਾਦਤ ਨੂੰ ਮੈਂ ਮੌਤ ਨੂੰ ਵਰਨ ਤੁਰਿਆ ਵਾਂ, ਜੋ ਤੋ ਪ੍ਰੇਮ ਖੇਲਣ ਕਾ ਚਾਹੋ। ਤੇ ਬਾਬਾ ਜੀ ਕਹਿਣ ਲੱਗੇ ਸਿਰ ਧਰ ਤਲੀ ਗਲੀ ਮੇਰੀ ਆਓ, ਜਿੰਨਾ ਧਰਮ ਖੇਤ ਸੀਸ ਦਿੱਤੇ ਬਾਬਾ ਜੀ ਨੇ ਬੁਨਿਆਦ ਹੀ ਰੱਖੀਏ, ਜੇ ਮੇਰੇ ਘਰ ਵਿੱਚ ਆਉਣਾ ਚਾਹੁੰਦਾ ਤੇ ਆਪਣੇ ਸਿਰ ਨੂੰ ਤਲੀ ਦੇ ਉੱਤੇ ਰੱਖ ਕੇ ਆਵੀਂ। ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੋਰੀ ਆਓ। ਫਿਰ ਨਾਲ ਇੱਕ ਗੱਲ ਕੀ, ਇਤ ਮਾਰਗ ਪੈਰ ਧਰੀਜੈ, ਦੋ ਵਾਰੀ ਕਿਹਾ, ਪਹਿਲਾਂ ਕਿਹਾ ਵੀ ਸਿਰ ਤਲੀ ਤੇ ਰੱਖ ਕੇ ਆਵੀਂ ਤੇ ਦੂਜੀ ਵਾਰੀ ਫਿਰ ਸੁਚੇਤ ਕੀਤਾ ਜੇ ਇਸ ਮਾਰਗ ਤੇ ਚੱਲਣਾ ਚਾਹੁੰਦਾ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ, ਕਾਣ ਨਾ ਕੀਜੈ, ਆਪਣਾ ਸਿਰ ਦੇ ਦੇਈ ਪਰ ਤੇਰੇ ਅੰਦਰ ਕੋਈ ਭੈ ਨਾ ਹੋਵੇ, ਤੇਰੇ ਅੰਦਰ ਕੋਈ ਦੁਬਧਾ ਨਾ ਹੋਵੇ, ਤੇਰੇ ਅੰਦਰ ਕੋਈ ਭਟਕਣਾ ਨਾ ਹੋਵੇ। ਜਦੋਂ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਜੇ ਤੂੰ ਆਉਣਾ ਸਿਰ ਤਲੀ ਤੇ ਰੱਖ ਕੇ ਆਵੀਂ, ਤੇ ਗੁਰੂ ਅੰਗਦ ਸਾਹਿਬ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਹਾਂ। ਧੰਨ ਗੁਰੂ ਅੰਗਦ ਸਾਹਿਬ ਨੇ ਕਮਾਲ ਦੀ ਗੱਲ ਕਹੀ, ਤਵੱਜੋ ਦਿਆ ਜੇ, ਮੈਂ ਗੁਰੂ ਅਰਜਨ ਸਾਹਿਬ ਤੋਂ ਚੱਲਣਾ ਚਾਹੁੰਦਾ ਸ਼ਹਾਦਤ ਤੋਂ, ਕਿਉਂਕਿ ਗੁਰੂ ਜੀ ਨੇ ਜੋ ਬਾਣੀ ਵਿੱਚ ਕਿਹਾ ਹੈ ਇਹ ਕੇਵਲ ਇਹ ਨਹੀਂ ਕਿਹਾ ਤੁਸੀਂ ਕਮਾਲਿਓ, ਮੇਰੇ ਦਾਤੇ ਨੇ ਪਹਿਲਾਂ ਆਪਣੇ ਸਰੀਰ ਨਾਲ ਕਮਾ ਕੇ ਦਿਖਾਇਆ ਕਿ ਜੇ ਤੈਨੂੰ ਕਹਿਣ ਤੁਰਿਆ ਵਾ ਤੇ ਤੈਨੂੰ ਦੱਸਣਾ ਚਾਹੁੰਦਾ ਕਮਾਇਆ ਕਿਵੇਂ ਜਾਂਦਾ। ਗੁਰਮੁਖੋ, ਧੰਨ ਗੁਰੂ ਅੰਗਦ ਸਾਹਿਬ ਦੀ ਬਾਣੀ ਪੜ੍ਹੋ, ਉਹਨਾਂ ਨੂੰ ਪੁੱਛੀਏ ਮਹਾਰਾਜ ਸ਼ਹੀਦ ਕੌਣ ਹੁੰਦਾ। ਕਹਿਣ ਲੱਗੇ ਸ਼ਹੀਦ ਹੁੰਦਾ ਪ੍ਰੇਮੀ, ਤੈਨੂੰ ਪਤਾ ਨਹੀਂ ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਸ਼ਹੀਦ ਹੁੰਦਾ ਚਾਹ ਵਾਲਾ, ਤੇ ਮਹਾਰਾਜ ਉਹਦੀ ਪਰਿਭਾਸ਼ਾ ਕੀ? ਤੇ ਗੁਰੂ ਅੰਗਦ ਸਾਹਿਬ ਕਹਿੰਦੇ ਜਿਸ ਪਿਆਰੇ ਸਿਉਨੇ ਹੋ, ਕਦੀ ਤਵੱਜੋ ਦਿਓ, ਗੱਲ ਉੱਥੇ ਵੀ ਮਰਨ ਦੀ ਕਹੀ, ਸ਼ਹੀਦ ਦੀ ਕਹੀ, ਜਿਸ ਪਿਆਰੇ ਸਿਉਨੇ ਹੋ ਤਿਸ ਆਗੈ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਣਾ। ਜੇ ਪਿਆਰ ਹੋਵੇ, ਅੰਦਰ ਚਾਹ ਹੋਵੇ ਤੇ ਪਿਆਰੇ ਦੇ ਖਾਤਰ, ਪਿਆਰੇ ਦੇ ਉੱਤੋਂ, ਪਿਆਰੇ ਦੇ ਲਈ ਆਪਣੇ ਤਨ ਨੂੰ ਘੋਲ ਕਮਾ, ਤੇ ਕਹਿਣ ਲੱਗੇ ਉਹਦੇ ਤੋਂ ਪਿੱਛਾ ਜੀਣਾ ਕੋਈ ਜੀਣਾ ਥੋੜਾ। ਜਦੋਂ ਗੁਰੂ ਅਮਰਦਾਸ ਜੀ ਦਾ ਸਮਾਂ ਆਇਆ ਤੇ ਪੁੱਛੀਏ ਦਾਤਾ ਜੀ ਕਿ ਜਿਹੜਾ ਸਿੱਖ ਜਿਹਦੇ ਅੰਦਰ ਭਰਮ ਤੇ ਭਉ ਦੂਰ ਹੋ ਗਿਆ, ਸਿਦਕ ਵਾਲਾ, ਉਹਨੂੰ ਕਿਵੇਂ ਗੁਰੂ ਦੇ ਰਾਹ ਤੇ ਤੁਰਨਾ ਚਾਹੀਦਾ? ਦੇਖੋ ਤਿੰਨ ਸ਼ਬਦ ਕਹਿ ਸਨੇ ਮੇਰੇ ਬਾਬੇ ਨਾਨਕ ਨੇ। ਕਹਿਣ ਲੱਗੇ ਜੇ ਆਉਣਾ ਹੀ ਪ੍ਰੇਮ ਦੀ ਖੇਡ ਖੇਡਣੀ ਆ ਤੇ ਅੰਦਰ ਚਾਹ ਲੈ ਕੇ ਆਵੀਂ, ਦੂਜੀ ਗੱਲ ਸਿਰ ਤਲੀ ਤੇ ਰੱਖ ਕੇ ਲਿਆਵੀਂ, ਤੇ ਤੀਜੀ ਗੱਲ ਤਾਂ ਮੇਰੀ ਗਲੀ ਵਿੱਚ ਤੁਰੀ ਜੇ ਤੈਨੂੰ ਯਕੀਨ ਹੋਵੇ। ਧੰਨ ਗੁਰੂ ਅੰਗਦ ਸਾਹਿਬ ਕਹਿਣ ਲੱਗੇ ਪਿਆਰੇ ਤੋਂ ਆਪਣੇ ਆਪ ਨੂੰ ਫਿਦਾ ਕਰਦੇ, ਗੁਰੂ ਅਮਰਦਾਸ ਜੀ ਦੇ ਬਚਨਾਂ ਕੋਲ ਆਏ ਤੇ ਉਹਨਾਂ ਨੇ ਇੱਕ ਸ਼ਬਦ ਚੁਣਿਆ। ਕਹਿਣ ਲੱਗੇ ਤਨ, ਪਹਿਲੀ ਗੱਲ ਉਹਨਾਂ ਤਨ ਦੀ ਕਹੀ ਕਿ ਤਨ ਦਾ ਠੀਕਰਾ ਭੰਨਣ ਲੱਗਿਆ ਸੇਵਕ ਗੁਰੇਜ ਨਾ ਕਰੇ, ਤੇ ਅਸਲ ਵਿੱਚ ਇਹ ਸ਼ਹਾਦਤ ਦੀ ਦਾਤ ਮਿਲਦੀ ਵੀ ਉਹਨੂੰ ਏ ਜਿਹੜਾ ਅੰਦਰੋਂ ਆਪਣੇ ਆਪ ਨੂੰ ਪਰਕਾ ਪਰਪੱਕ ਕਰ ਜਾਏ। ਕਹਿਣ ਲੱਗੇ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈ ਹੈ। ਜਦੋਂ ਪਹਿਲੀ ਗੱਲ ਤਨ ਦੀ ਕਹੀ, ਇਹਦਾ ਮਤਲਬ ਇਹ ਸੀ ਕਿ ਜੇ ਗੁਰੂ ਨੂੰ ਲੋੜ ਪਏ ਤੇ ਤੇਰੇ ਸਿਰ ਦੀ ਮੰਗ ਕਰੇ, ਤੇ ਇਹ ਨਾ ਚਾਹੀ ਕਿ ਆਪਣੇ ਤਨ ਨੂੰ ਬਚਾ ਕੇ ਮੈਂ ਲੈ ਜਾਣਾ, ਆਪਣੇ ਤਨ ਨੂੰ ਗੁਰੂ ਦੇ ਚਰਨਾਂ ਵਿੱਚ ਭੇਟ ਕਰ ਜਾ। ਤਨ ਮਨ ਧਨ ਸਭ ਸੌਂਪ ਗੁਰ ਕੋ। ਧੰਨ ਗੁਰੂ ਰਾਮਦਾਸ ਜੀ ਦਾ ਸਮਾਂ ਹੈ, ਉਹਨਾਂ ਨੂੰ ਪੁੱਛੀਏ ਕਿ ਪਿਆਰੇ ਤੋਂ ਕੁਰਬਾਨ ਹੋਣ ਲਈ ਤੇ ਧਰਮ ਹੇਤ ਸੀਤ ਦੇਣ ਦੀ ਪਰਿਭਾਸ਼ਾ ਕੀ ਹੈ, ਤੇ ਮੇਰੇ ਧੰਨ ਗੁਰੂ ਅਰਜੁਨ ਦੇਵ ਜੀ ਨੇ ਬੜੀ ਕਿਰਪਾਲਤਾ ਕੀਤੀ ਜੇ। ਉਹਨਾਂ ਦੇ ਪਹਿਲਾਂ ਗੁਰੂ ਰਾਮਦਾਸ ਦੇ ਬਚਨ ਨੇ ਤੇ ਉਹਨਾਂ ਨੇ ਸਾਰੇ ਬਚਨ ਸੰਚਿਤ ਕਰ ਦਿੱਤੇ। ਭਾਵਾਂ ਅਸੀਂ ਸ਼ਬਦ ਪੜ੍ਹਦੇ ਹਾਂ ਬੜੇ ਪਿਆਰ ਦੇ ਨਾਲ, ਗੁਰੂ ਰਾਮਦਾਸ ਦੇ ਬਿਰਹਾ ਵਾਲੇ ਸ਼ਬਦ ਨੇ, ਪਰ ਜਦੋਂ ਗੁਰੂ ਰਾਮਦਾਸ ਜੀ ਨੂੰ ਪੁੱਛੀਏ ਕਿ ਜੇ ਪਿਆਰੇ ਦੀ ਖਾਤਰ ਤੁਹਾਨੂੰ ਕੁਰਬਾਨ ਹੋਣਾ ਪਏ ਤੇ ਕਿੰਨੀ ਕੁ ਵੱਡੀ ਕੁਰਬਾਨੀ ਕਰੋਗੇ, ਉਹਨਾਂ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਤਨ ਮਨ ਕਾਟ ਕਾਟ ਸਭ ਅਰਪੀ। ਜਿਨ੍ਹਾਂ ਧਰਮ ਹੇਤ ਸੀਤ ਦਿੱਤੇ ਉਹਨਾਂ ਦੇ ਅੰਦਰ ਇਹ ਸ਼ਬਦ ਵਸਿਆ ਸੀ, ਇਹ ਬਾਣੀ ਟਿੱਕੀ ਸੀ। ਕਹਿਣ ਲੱਗੇ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਆਪਣੇ ਤਨ ਮਨ ਦੇ ਟੁਕੜੇ ਟੁਕੜੇ ਕਰਾ ਦੇਣੇ ਤੇ ਅੱਗ ਵਿੱਚ ਫੂਕ ਕੇ ਵੀ ਪਿਆਰੇ ਤੋਂ ਕੁਰਬਾਨ ਹੋ ਜਾਣ। ਗੁਰੂ ਅਰਜੁਨ ਦੇਵ ਦਾ ਸਮਾਂ ਆਇਆ ਤੇ ਕਦੀ ਦੇਖੋ ਉਹਨਾਂ ਨੇ ਗੱਲ ਕੈਸੇ ਕਮਾਲ ਦੀ ਕਹੀ। ਜੇ ਧੰਨ ਗੁਰੂ ਨਾਨਕ ਸਾਹਿਬ ਕਿਰਪਾ ਕਰਕੇ ਕਹਿੰਦੇ ਨੇ ਕਿ ਜੇ ਮੇਰੇ ਘਰ ਵਿੱਚ ਆਉਣਾ ਹੀ ਤੇ ਸ਼ੀਸ ਤਲੀ ਤੇ ਰੱਖ ਕੇ ਲਿਆਵੀ, ਤੇ ਗੁਰੂ ਅਰਜੁਨ ਦੇਵ ਨੇ ਸ਼ਬਦ ਚੁਣੇ ਕਿ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਪਹਿਲਾਂ ਮੌਤ ਨੂੰ ਸਵੀਕਾਰ ਕਰੀ, ਜੇ ਮੌਤ ਕਬੂਲ ਹੈ ਤਾਂ ਮੇਰੇ ਘਰ ਅੰਦਰ ਪੈਰ ਪਾਈ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ, ਸਾਰਿਆਂ ਦੇ ਚਰਨਾਂ ਦੀ ਧੂੜ ਬਣ ਗਈ ਤੇ ਤਾਂ ਮੇਰੇ ਕੋਲ ਆਈ, ਪਰ ਸ਼ਰਤ ਇੱਕ ਕਿ ਪਹਿਲਾਂ ਮੌਤ ਨੂੰ ਕਬੂਲ ਕਰੀ। ਬਾਣੀ ਵਿੱਚੋਂ ਪੜ੍ਹੋ, ਮੈਂ ਸਿਰਫ ਅਜੇ ਬਾਣੀ ਵਿੱਚੋਂ ਅਰਜ਼ ਕਰ ਰਿਹਾ, ਆਉਣਾ ਇਤਿਹਾਸ ਵਾਲੇ। ਬਾਣੀ ਵਿੱਚ ਇੱਕ ਹਜ਼ੂਰ ਨੇ ਭਗਤਾਂ ਦੇ ਜਦੋਂ ਸ਼ਬਦ ਪੜ੍ਹਨੇ, ਆਰੰਭ ਵਿੱਚ ਕਿਹਾ ਸੀ ਪ੍ਰੇਮ ਦੀ ਖੇਡ ਵਿੱਚ ਸਿਰ ਗੇਂਦ ਹੁੰਦਾ ਤੇ ਪਿਆਰੇ ਦੇ ਘਰ ਦੇ ਵਿੱਚ ਜਗਿਆਸੂ ਖੇਡਦਾ, ਉਹਦੀ ਮਰਜ਼ੀ ਇਹ ਸਿਰ ਗੇਂਦ ਨੂੰ ਜਿਉਂ ਜੀ ਮਰਜ਼ੀ ਠੋਕਰ ਮਾਰਦਾ। ਕਬੀਰ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ, ਹੇ ਮਾਲਕ ਮੇਰੇ ਮਨ ਵਿੱਚ ਮੌਤ ਦਾ ਚਾਹ ਹੈ, ਤੇ ਇਹੀ ਕਾਰਨ ਜਿਹੜੀ ਸਿੱਖੀ ਹੈ ਨਾ, ਸੱਚ ਜਾਣੋ ਇਹ ਇਬਾਦਤ ਤੋਂ ਲੈ ਕੇ ਸ਼ਹਾਦਤ ਤੱਕ ਦਾ ਇੱਕ ਸਫ਼ਰ ਹੈ। ਇਹਨਾਂ ਦੋ ਅੱਖਰਾਂ ਨੂੰ ਕਦੀ ਭੁੱਲਿਓ ਨਾ, ਇਬਾਦਤ ਤੋਂ ਲੈ ਕੇ ਸ਼ਹਾਦਤ ਤੱਕ ਦਾ ਇਹ ਸਫ਼ਰ ਹੈ। ਇਬਾਦਤ ਬੰਦਗੀ ਇਸ ਦੀ ਬੁਨਿਆਦ ਹੈ ਤੇ ਸ਼ਹਾਦਤ ਇਸ ਘਰ ਦੀ ਕਲਸ਼ ਹੈ, ਇਸ ਘਰ ਦਾ ਸ਼ਿਖਰ ਹੈ। ਚੇਤੇ ਰੱਖੋ, ਗੁਰਬਾਣੀ ਦੱਸਦੀ ਏ ਕਿ ਸਿੱਖਾਂ ਤੂੰ ਜੀਣਾ ਕਿਵੇਂ ਵੇ, ਤੇ ਕੁਰਬਾਨੀ ਦੱਸਦੀ ਏ ਸਿੱਖਾਂ ਤੂੰ ਮਰਨਾ ਕਿਵੇਂ। ਇਹ ਦੋ ਤਿੰਨ ਸ਼ਬਦ ਚੇਤੇ ਰੱਖੋ, ਕਦੀ ਨਾ ਭੁੱਲਿਓ, ਇਬਾਦਤ ਤੋਂ ਸ਼ਹਾਦਤ ਦਾ ਸਫ਼ਰ ਹੈ ਸਿੱਖੀ। ਚੇਤੇ ਰੱਖੋ, ਇਬਾਦਤ ਬੁਨਿਆਦ ਹੈ, ਸ਼ਹਾਦਤ ਕਲਸ਼ ਹੈ। ਗੁਰਬਾਣੀ ਦੱਸਦੀ ਏ ਜੀਣਾ ਕਿਵੇਂ ਵੇ, ਤੇ ਕੁਰਬਾਨੀ ਦੱਸਦੀ ਏ ਬਾਣੀ ਪੜ੍ਹਨ ਤੋਂ ਬਾਅਦ ਤੂੰ ਮਰਨਾ ਕਿਵੇਂ। ਕਬੀਰ ਸਾਹਿਬ ਦੀ ਅੰਮ੍ਰਿਤ ਬਾਣੀ ਹੈ, ਉਹਨਾਂ ਨੇ ਬੜੇ ਕਮਾਲ ਦੇ ਬਚਨ ਕਹੇ ਨੇ। ਪਹਿਲੀ ਗੱਲ ਤੇ ਉਹਨਾਂ ਕੀ, ਦੁਨੀਆਂ ਦੇ ਲੋਕੋ ਜਿਸ ਮੌਤ ਤੋਂ ਤੁਸੀਂ ਤਰਿੰਦੇ ਹੋ, ਕਹਿੰਦੇ ਨੇ ਮੈਂ ਉਸ ਮੌਤ ਦੀ ਆਵਾਜ਼ ਸੁਣ ਕੇ ਅੰਦਰ ਅੱਤ ਦਾ ਪ੍ਰਸੰਨ ਹੁੰਦਾ, ਮੇਰੇ ਅੰਦਰ ਖੁਸ਼ੀ। ਤੇ ਕਹਿਣ ਲੱਗੇ, ਤੁਹਾਡੇ ਅੰਦਰ ਕਾਹਦੀ ਖੁਸ਼ੀ? ਕਹਿੰਦੇ ਨੇ ਮੈਂ ਸੋਚਣਾ ਵਾ ਕਿ ਕਿਸ ਦਿਨ ਇਸ ਤਨ ਦੇ ਠੀਕਰੇ ਨੂੰ ਭੰਨਾ, ਇਹ ਭਰਮ ਖਤਮ ਹੋ ਜਾਏ ਤੇ ਮੈਂ ਆਪਣੇ ਪਰਮ ਆਨੰਦ ਉਸ ਸਾਈਂ ਦੇ ਚਰਨਾਂ ਵਿੱਚ ਲੀਨ ਹੋ ਜਾ। ਤੇ ਦੂਜੀ ਗੱਲ ਉਹਨਾਂ ਸ਼ਹਾਦਤ ਦੀ ਕਹੀ, ਕਹਿਣ ਲੱਗੇ, ਮਾਲਕਾ ਚਾਹਨਾ ਵਾ ਕਿ ਕਿਸੇ ਐਵੇਂ ਪੈਸੇ ਦੀ ਖਾਤਰ, ਦੌਲਤ ਦੀ ਖਾਤਰ, ਕੇਵਲ ਦੁਨੀਆਂ ਦੇ ਸਵਾਰਥ ਦੀ ਖਾਤਰ ਨਹੀਂ, ਜਿੱਦਣ ਮਰਾਂ ਤੇ ਤੇਰੇ ਰਸਤੇ ਤੋਂ ਕੁਰਬਾਨ ਹੋਵਾਂ ਤੇ ਸ਼ਹਾਦਤ ਤੋਂ ਬਾਅਦ ਮੈਂ ਆਪਣੀ ਸ਼ਹਾਦਤ ਦਾ ਮੁੱਲ ਵੀ ਨਾ ਵਟਾਂ, ਤੂੰ ਕਿਰਪਾ ਕਰੀ ਮੇਰੇ ਮਰਨ ਤੋਂ ਬਾਅਦ ਮੇਰਾ ਨਾਮ ਹੀ ਕੋਈ ਨਾ ਲਏ। ਕੈਸੇ ਕਮਾਲ ਦਾ ਉਹਨਾਂ ਨੇ ਸਾਡੇ ਲਈ ਮੀਲ ਪੱਥਰ ਗੜ ਦਿੱਤਾ ਸ਼ਬਦ ਵਰਤੇ। ਕਹਿਣ ਲੱਗੇ, ਕਬੀਰ ਮੋਏ ਮਰਨੇ ਕਾ ਚਾਉ ਹੈ, ਜਿਨ੍ਹਾਂ ਧਰਮ ਖੇਤ ਚਾਹ ਨਾਲ ਸੀਸ ਦਿੱਤੇ ਬੱਦੇ ਚੱਟੀ ਨਹੀਂ ਗਏ, ਮੋਏ ਮਰਨੇ ਕਾ ਚਾਉ ਹੈ। ਤੇ ਕਹਿਣ ਲੱਗੇ, ਮਰੂੰ ਤਾਂ ਹਰ ਕਹਿ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਹਰ। ਸ਼ਬਦ ਵਰਤੇ, ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ, ਕਹਿੰਦੇ ਨੇ ਮੇਰੇ ਮਨ ਅੰਦਰ ਅੱਤ ਦੀ ਖੁਸ਼ੀ ਏ, ਚਾਓ ਨਾਲ ਮਰਨ ਤੁਰਿਆ ਵਾ, ਕਿਉਂਕਿ ਲੋਕੋ ਮੇਰੇ ਤਨ ਦੇ ਠੀਕਰੇ ਭੱਜਣ ਤੋਂ ਬਾਅਦ ਜੂਨਾ ਨਹੀਂ,
ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਕਿਉਂਕਿ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਮਰਨ ਤੋਂ ਬਾਅਦ ਤਾਂ ਪਰਮ ਅਵਸਥਾ ਮਿਲਣੀ ਹੈ। ਉਸੇ ਭਗਤ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕਿਹਾ, ਦੇਖੋ ਧਰਮ ਹੇਤ ਜਿੰਨਾ ਸੀਸ ਦਿੱਤੇ ਉਹਨਾਂ ਦੀ ਬੁਨਿਆਦ ਕੀ ਹੈ। ਆਖਰ ਬਾਣੀ ਵਿੱਚੋਂ ਪੜ੍ਹੀਏ, ਕਈ ਵਾਰੀ ਅਰਜ਼ ਕਰਨਾ ਹੁੰਦਾ ਕਿ ਕਲਗੀਧਰ ਸਵਾਮੀ ਜੀ ਨੇ ਨਾ ਸਾਹਿਬ ਦਸ਼ਮੇਸ਼ ਪਿਤਾ ਜੀ ਨੇ ਕੀਤੀ ਕਿਰਪਾਲਤਾ। ਜਦੋਂ ਅਸੀਂ ਸੁਧਾ ਸਵਈਏ ਪੜ੍ਹਦੇ ਹਾਂ, ਉਹਨਾਂ ਨੂੰ ਅਸੀਂ ਅੰਮ੍ਰਿਤ ਸਵਈਏ ਵੀ ਕਹਿੰਦੇ। ਹੁਣ ਕਈ ਵਾਰੀ ਕਿਹਾ ਜਾਂਦਾ ਵੀ ਅੰਮ੍ਰਿਤ ਸਵਈਏ ਕਿਉਂ, ਸੁਧਾ ਦਾ ਅਰਥ ਵੀ ਅੰਮ੍ਰਿਤ ਹੁੰਦਾ। ਅਸਲ ਵਿੱਚ ਇਹਦਾ ਅਰਥ ਹੈ ਸੁਧਾ ਸਵਈਏ। ਇੱਕ ਤਾਂ ਇਹ ਸਵਈਏ ਅੰਮ੍ਰਿਤ ਤਿਆਰ ਕਰਦਿਆਂ ਪੜ੍ਹੇ ਜਾਂਦੇ ਨੇ, ਤੇ ਦੂਸਰਾ ਅੰਮ੍ਰਿਤ ਵੇਲੇ ਦੇ ਨਿਤਨੇਮ ਵਿੱਚ ਇਹ ਸਵਈਏ ਦਰਜ ਨੇ। ਜਦੋਂ ਸੁਧਾ ਸਵਈਏ ਅੰਮ੍ਰਿਤ ਸਵਈਏ ਆਪਾਂ ਪੜ੍ਹਦੇ ਹਾਂ, ਤੇ ਮੇਰੇ ਕਲਗੀਧਰ ਜੀ ਨੇ ਕਿਹਾ ਦੁਨੀਆਂ ਬੜੀ ਮਰਦੀ ਪਈ ਹੈ। ਕਹਿਣ ਲੱਗੇ ਇੱਥੇ ਉਹ ਵੀ ਲੋਕ ਮਰੇ ਨੇ ਜਿਨ੍ਹਾਂ ਦੀਆਂ ਬਾਹਾਂ ਵਿੱਚ ਇੰਨਾ ਕੁ ਬਲ ਸੀ ਕਿ ਉਹ ਚਾਹਣ ਤੇ ਕਹਿੰਦੇ ਸਨ ਕਿ ਜਿਹੜਾ ਪਹਾੜ ਅਡੋਲ ਹੈ ਨਾ, ਇਹ ਪਹਾੜ ਤਾਂ ਖੰਭ ਲਾ ਕੇ ਉੱਡ ਸਕਦਾ ਹੈ, ਪਰ ਜਦੋਂ ਅਸੀਂ ਮੈਦਾਨੇ ਜੰਗ ਵਿੱਚ ਅੜ ਜਾਈਏ, ਟਿਕ ਜਾਈਏ, ਸਾਨੂੰ ਕੋਈ ਦੁਨੀਆਂ ਦੀ ਤਾਕਤ ਹਿਲਾ ਨਹੀਂ ਸਕਦੀ। ਗੁਰਮੁਖੋ, ਸਿਰਫ ਮੈਂ ਆਰੰਭ ਇਸ ਕਰਕੇ ਬਾਣੀ ਤੋਂ ਕਰਨਾ ਪਿਆ ਵਾ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਨਿਰੰਤਰ ਇਤਿਹਾਸ ਚੱਲਣਾ, ਤਾਂ ਜੋ ਸਿਦਕ ਬਣ ਜਾਏ ਤੇ ਆਪਣੇ ਬਜ਼ੁਰਗਾਂ ਦੇ ਇਤਿਹਾਸ ਨੂੰ ਸੁਣ ਕੇ ਪੜ੍ਹ ਕੇ ਸ਼ੱਕ ਵੱਲ ਨਾ ਤੁਰ ਪਿਓ ਜੇ, ਮਾਣ ਕਰਿਆ ਜੇ। ਜੇ ਸਿੱਖੀ ਖਲੋਤੀ ਹੈ ਤੇ ਉਹਨਾਂ ਨੇ ਖੂਨ ਦੇ ਨਾਲ ਇਸ ਇਮਾਰਤ ਨੂੰ ਤਿਆਰ ਕੀਤਾ। ਦੇਖੋ ਕਬੀਰ ਸਾਹਿਬ ਨੇ ਸ਼ਬਦ ਕਹਿ, ਗੁਰੂ ਕਲਗੀਧਰ ਕਹਿੰਦੇ ਨੇ, ਜੇ ਉਹ ਸੂਰਮੇ ਜਿਹੜੇ ਅੱਤ ਦੇ ਲੜਾਈ ਮੈਦਾਨ ਵਿੱਚ ਅੜ ਜਾਂਦੇ ਨੇ, ਜਿਨ੍ਹਾਂ ਸਾਹਮਣੇ ਦੁਸ਼ਮਣ ਨੀਵਾਂ ਪੈ ਜਾਂਦਾ, ਜੇ ਉਹ ਮੈਦਾਨੇ ਜੰਗ ਵਿੱਚ ਮਰ ਵੀ ਜਾਂਦੇ ਨੇ, ਉਹਨੂੰ ਸ਼ਹੀਦ ਨਾ ਕਹੀਂ। ਸ਼ਹੀਦ ਕੇਵਲ ਉਹੀ ਜਿਹਦੇ ਅੰਦਰ ਦੀ ਰੱਬ ਵਸਿਆ ਹੋਵੇ ਤੇ ਜਿਹਦਾ ਮਰਨਾ ਵੀ ਸਾਈਂ ਦੇ ਦਰ ਤੇ ਪ੍ਰਵਾਨ ਹੋ ਜਾਏ। ਸਾਹਿਬ ਦੀ ਬਾਣੀ ਵਿੱਚ ਅਸੀਂ ਰੋਜ਼ ਪੜ੍ਹਦੇ ਹਾਂ ਕਿ ਸ਼ੁੱਧ ਸਿਪਾ ਦੁਰੰਤ ਦੁਬਾ, ਸੋ ਸਾਜ ਸੁਣਾ ਦੁਰਜਾਮ ਦਲੈਂਗੇ, ਭਾਰੀ ਗੁਮਾਨ ਭਰੈ ਮਨ ਮੈਂ ਕਰ ਪਰਬਤ ਪੰਖ ਹਲੈ ਨਾ ਹਲੈਂਗੇ। ਇੱਥੋਂ ਤੱਕ ਸ਼ੁੱਧ ਸਿਪਾਹ ਦਾ ਅਰਥ ਹੁੰਦਾ ਜਿਹੜੇ ਬਿਲਕੁਲ ਖਾਲਸ ਨੇ, ਜਿਨ੍ਹਾਂ ਅੰਦਰ ਕੋਈ ਵੀ ਮਿਲਾਵਟ ਨਹੀਂ, ਇੰਨੀ ਤਾਕਤ ਰੱਖਦੇ ਨੇ। ਸ਼ੁੱਧ ਸਿਪਾਹ ਦੁਰੰਤ ਦੁਬਾ, ਸੋ ਸਾਜ ਸੁਣਾ ਦੁਰਜਾਨ ਦਲੈਂਗੇ, ਭਾਰੀ ਗੁਮਾਨ ਧਰੈ ਮਨ ਮੈਂ ਕਰ ਪਰਬਤ ਪੰਖ ਹਲੈ ਨਾ ਹਲੈਂਗੇ, ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ। ਪਰ ਪਿਆਰਿਓ ਸ਼੍ਰੀਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ, ਜੇ ਅੰਦਰ ਸਿਮਰਨ ਨਹੀਂ। ਤੇ ਗੁਰੂ ਕਲਗੀਧਰ ਕਹਿੰਦੇ ਨੇ ਦੋਨੋਂ ਹੱਥ ਖਾਲੀ ਦੁਨੀਆਂ ਤੋਂ ਜਾਣਗੇ। ਤੋਜੋ ਦਿਓ, ਕਬੀਰ ਜੀ ਨੇ ਸ਼ਬਦ ਵਰਤੇ, ਕਹਿਣ ਲੱਗੇ ਕਿ ਮਰਨੇ ਕੀਤੇ ਪਾਈਐ ਪੂਰਨ ਪਰਮਾਨੰਦ। ਉਹਨਾਂ ਇੱਕ ਅਗਲੀ ਤੋਂ ਕਹੀ ਕਿ ਕਬੀਰ ਮੋਏ ਮਰਨੇ ਕਾ ਚਾਓ ਹੈ, ਮੇਰੇ ਮਨ ਵਿੱਚ ਮੌਤ ਲਈ ਚਾਹ ਠੀਕਰਾ ਭੰਨਾ ਤੇ ਕਿੱਥੇ ਭੰਨਾ, ਮਰੂੰ ਤਾਂ ਹਰ ਕੈ ਦੁਆਰ, ਜੇ ਮੌਤ ਆਵੇ ਤੇ ਰੱਬ ਜੀ ਤੇਰੇ ਦਰ ਤੇ ਆਵੇ। ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ, ਬਾਹਰ ਕੋਈ ਪੁੱਛੇ ਨਾ ਕਿ ਮੇਰੇ ਦਰਵਾਜ਼ੇ ਤੇ ਕੌਣ ਪਿਆ। ਉਹਨਾਂ ਨੇ ਇੱਕ ਤੁਕ ਹੋਰ ਕਈ ਸ਼ਲੋਕ ਕਹਿ ਕੇ ਮੈਂ ਅੱਗੇ ਤੁਰਨਾ। ਕਹਿਣ ਲੱਗੇ ਕਬੀਰ ਜੋ ਤੋ ਸਾਧ ਪਿਰਮ ਕੀ, ਧਿਆਨ ਦਿਆ ਜੇ ਜਿਹੜਾ ਸ਼ਲੋਕ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਉਸੇ ਦੀ ਵਿਆਖਿਆ ਕਬੀਰ ਜੀ ਦੇ ਸ਼ਲੋਕਾਂ ਵਿੱਚ ਮਿਲੇਗੀ। ਕਹਿਣ ਲੱਗੇ ਜੇ ਤੇਰੇ ਖਿਰਦੇ ਵਿੱਚ ਸਾਧ ਦਰ ਤੇ ਸ਼ਰਧਾ, ਇਹ ਤੇ ਸਾਧ ਦਰ ਤੇ ਸਾਧੂ ਨੇ, ਜੋ ਤੋ ਸਾਧ ਪਿਰਮ ਕੀ, ਜੇ ਤੇਰੇ ਮਨ ਵਿੱਚ ਪਿਆਰੇ ਨੂੰ ਮਿਲਣ ਦੀ ਸ਼ਰਧਾ ਹੈ, ਤੇ ਐਵੇਂ ਕੱਚਿਆਂ ਨਾਲ ਨੇ ਨਾ ਲਾਈ ਪਾਕੇ ਸੇਤੀ ਖੇਲ। ਤੇ ਨਾਲ ਸ਼ਬਦ ਵਰਤੇ, ਕਹਿਣ ਲੱਗੇ ਕਾਚੀ ਸਰਸੋਂ ਤੇਲ ਕਹਿ ਨਾ ਖਲ ਭਈ ਨਾ ਤੇਲ, ਕੱਚੀ ਸਰੋਂ ਨੂੰ ਜੇ ਕਿਤੇ ਕੋਈ ਪੇਲ ਵੀ ਲਵੇ, ਕਹਾਣੀ ਵਿੱਚ ਪੀੜ ਵੀ ਦਵੇ, ਉਹਦੇ ਵਿੱਚੋਂ ਨਾ ਤੇਲ ਨਿਕਲਦਾ ਤੇ ਨਾ ਉਹਦੇ ਵਿੱਚੋਂ ਖਲ ਨਿਕਲਦੀ। ਸਾਹਿਬ ਨੇ ਤੇ ਸ਼ਬਦ ਵਰਤੇ ਨੇ। ਕਹਿਣ ਲੱਗੇ ਅਗਲਾ ਸ਼ਲੋਕ, ਜੋ ਤੋ ਸਾਧ ਪਿਰਮ ਕੀ ਸੀਸ ਕਾਚ ਕਰ ਗੋਏ। ਹੁਣ ਇਹਦੇ ਅਰਥ ਕਦੀ ਟੀਕਾਕਾਰਾਂ ਨੇ ਜਿਹੜੇ ਕੀਤੇ ਨੇ ਉਹ ਪੜ੍ਹਿਓ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸਿਰ ਤਰ ਤਲੀ ਗਲੀ ਮੋਰੀ ਆਓ। ਗੁਰੂ ਅਰਜੁਨ ਦੇਵ ਕਹਿ ਰਹੇ ਨੇ ਕਿ ਪਹਿਲਾਂ ਮਰਨ ਕਬੂਲ, ਧੰਨ ਗੁਰੂ ਅਮਰਦਾਸ ਕਹਿ ਰਹੇ ਨੇ ਕਿ ਤਨ ਮਨ ਧਨ ਸਭ ਸੌਂਪ ਗੁਰ ਕਹੋ। ਗੁਰੂ ਅੰਗਦ ਸਾਹਿਬ ਕਹਿ ਰਹੇ ਨੇ ਕਿ ਤਿਸ ਆਗੈ ਮਰ ਚੱਲੀਐ। ਗੁਰੂ ਰਾਮਦਾਸ ਕਹਿ ਰਹੇ ਨੇ ਕਿ ਤਨ ਮਨ ਕਾਜ ਕਾਢ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਤੇ ਕਬੀਰ ਜੀ ਕਹਿਣ ਲੱਗੇ ਜੇ ਤੇਰੇ ਮਨ ਵਿੱਚ ਖੇਡਣ ਦਾ ਚਾਹੇ ਤੇ ਸਵਾਦ ਤਾਂ ਇਹ ਆਪਣੇ ਸਿਰ ਨੂੰ ਗੇਂਦ ਬਣਾ ਕੇ ਆਵੇ। ਤਾਂ ਸੀਸ ਕਾਟ ਕਰ ਗੋਏ, ਗੋਏ ਦਾ ਅਰਥ ਇੱਥੇ ਗੇਂਦ ਹੈ। ਸ਼ੀਸ਼ ਕਾਟ ਕਰ ਗੋਏ, ਖੇਲਤ ਖੇਲਤ ਹਾਲ ਕਰ, ਜੋ ਕਿਛ ਹੋਏ ਤਾਂ ਹੋਏ, ਖੇਡਦਿਆਂ ਖੇਡਦਿਆਂ ਮਸਤ ਹੋ ਜਾ ਕਿ ਤੈਨੂੰ ਆਪਣਾ ਸਿਰ ਵੀ ਭੁੱਲ ਜਾਏ ਤੇ ਸੱਚ ਜਾਣੀ ਫਿਰ ਤੇਰੀ ਖੇਡੀ ਕੋਈ ਪ੍ਰੇਮ ਦੀ ਖੇਡ ਜਿਹੜੀ ਹੈ ਉਹ ਸਵੀਕਾਰ ਹੋਵੇਗੀ। ਭਗਤਾਂ ਨੇ, ਗੁਰੂ ਸਾਹਿਬਾਨਾਂ ਨੇ ਸ਼ੀਸ਼ ਦੇਣ ਵਾਲਿਆਂ ਲਈ ਇੱਕ ਬਹੁਤ ਸੋਹਣੀ ਬਾਣੀ ਦੇ ਵਿੱਚ ਕਿਰਪਾ ਕਰਕੇ ਉਹਨਾਂ ਨੂੰ ਆਤਮਕ ਜੀਵਨ ਲਈ ਸ਼ਬਦ ਦੇ ਦਿੱਤੇ। ਧੰਨ ਗੁਰੂ ਅਰਜਨ ਦੇਵ, ਉਹਨਾਂ ਨੂੰ ਅਸੀਂ ਸ਼ਹੀਦਾਂ ਦਾ ਸਰਤਾਜ ਕਹਿੰਦੇ ਹਾਂ, ਜਿਨ੍ਹਾਂ ਨੇ ਸ਼ੀਸ਼ ਦਿੱਤੇ ਨੇ। ਗੁਰਮੁਖੋ, ਹਿੰਦੁਸਤਾਨ ਦੀ ਧਰਤੀ ਤੇ ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਸ਼ਹਾਦਤ ਵਾਲਾ ਕੋਈ ਵੀ ਕੌਤਕ ਸਾਨੂੰ ਨਜ਼ਰ ਨਹੀਂ ਆਉਂਦਾ। ਜੇ ਅਸੀਂ ਭਗਤ ਪ੍ਰਹਿਲਾਦ ਜੀ ਦਾ ਜੀਵਨ ਪੜ੍ਹਦੇ ਹਾਂ ਤੇ ਸੱਚ ਜਾਣੋ ਉਹਦੇ ਵਿੱਚ ਸਾਨੂੰ ਇੱਕ ਦੈਵੀ ਸ਼ਕਤੀ ਜਿਹੜੀ ਹੈ ਪ੍ਰਹਿਲਾਦ ਨੂੰ ਬਚਾਉਂਦੀ ਦਿਸਦੀ ਹੈ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਉਸ ਚੀਜ਼ ਨੂੰ ਪੜ੍ਹ ਕੇ ਇੱਕ ਗੱਲ ਦਾ ਪਤਾ ਜ਼ਰੂਰ ਲੱਗਦਾ ਕਿ ਸੱਚ ਤੇ ਨੇਕੀ ਵਾਲੇ ਦੀ ਅਖੀਰ ਤੇ ਜਿੱਤ ਹੁੰਦੀ ਹੈ। ਇਸ ਧਰਤੀ ਦੇ ਉੱਤੇ ਪਹਿਲਾਂ ਜੰਗਾਂ ਦਾ ਜ਼ਿਕਰ ਹੁੰਦਾ ਹੈ। ਜੇ ਕਿਤੇ ਪੜ੍ਹਨੇ ਆ ਰਾਮ ਚਰਿਤ ਮਾਨਸ ਜਾਂ ਰਮਾਇਣ ਨੂੰ ਪੜ੍ਹਨੇ ਆ, ਧਿਆਨ ਦਿਆ ਜੇ ਜੋ ਤੁੰਦਾ ਪਿਆ ਰਾਵਣ ਦੇ ਨਾਲ, ਤੇ ਕੀ ਉਸ ਰਾਵਣ ਨਾਲ ਲੜਾਈ ਦੀਨ ਵਾਸਤੇ ਤੇ ਨਹੀਂ ਹੋ ਰਹੀ? ਉਸ ਰਾਵਣ ਦੇ ਨਾਲ ਲੜਾਈ ਗਰੀਬ ਤੇ ਮਜ਼ਲੂਮ ਲਈ ਤਾਂ ਨਹੀਂ ਹੋ ਰਹੀ? ਖਿਮਾ ਕਰਿਓ, ਅੱਜ ਦੇ ਬਚਨ ਵੱਲ ਆਉਣਾ, ਜਿਹਨਾਂ ਧਰਮ ਦੀ ਖਾਤਰ ਸੀਸ ਦਿੱਤੇ ਨੇ। ਕੀ ਤੁਸੀਂ ਕਹੋਗੇ ਕਿ ਲੰਕਾ ਵਿੱਚ ਲੜਾਈ ਹੋਈ ਦੀਨ ਦੀ ਖਾਤਰ, ਲੰਕਾ ਵਿੱਚ ਲੜਾਈ ਹੋਈ ਧਰਮ ਦੀ ਖਾਤਰ, ਲੰਕਾ ਵਿੱਚ ਲੜਾਈ ਹੋਈ ਮਜ਼ਹਬ ਦੀ ਖਾਤਰ? ਲੜਾਈ ਜ਼ਰੂਰ ਹੋਈ ਏ। ਅੱਜ ਤੀਕਰਾਂ ਰਾਵਣ ਦਾ ਪੁਤਲਾ ਸਾੜਿਆ ਜਾਂਦਾ ਹੈ ਤੇ ਕੇਵਲ ਕਾਰਨ ਇੱਕੋ ਵੇ ਕਿ ਰਾਮ ਚੰਦਰ ਜੀ ਦੇ ਘਰ ਨੂੰ ਹੱਥ ਪਿਆ ਹੈ ਤੇ ਇੱਕੋ ਦਮ ਆਪਣੇ ਆਪ ਤੋਂ ਬਾਹਰ ਹੋ ਕੇ ਰਾਵਣ ਨੂੰ ਮਾਰਨ ਦੀ ਤਿਆਰੀ ਕਰਕੇ ਤੁਰ ਪੈਂਦੇ। ਦੀਨੇਤ ਨਹੀਂ, ਪ੍ਰੇਮ ਚਾਓ ਲਈ ਨਹੀਂ। ਜੇ ਕਿਤੇ ਕ੍ਰਿਸ਼ਨ ਜੀ ਨੂੰ ਤੱਕਨੇ ਆ, ਦੇਖੋ ਕੰਸ ਨੂੰ ਮਾਰਨ ਤੁਰੇ ਨੇ ਤੇ ਕਾਰਨ ਕੀ ਏ? ਆਪਣਾ ਨਿੱਜੀ ਇੱਕ ਘਰੇਲੂ ਝਗੜਾ ਹੈ। ਮਾਤਾ ਪਿਤਾ ਨੂੰ ਮਿਲੇ ਕੋਈ ਕੰਸ ਵੱਲੋਂ ਦੁੱਖ ਨੂੰ ਆਪਣੇ ਹਿਰਦੇ ਵਿੱਚ ਇੱਕ ਬਦਲੇ ਦਾ ਭਾਂਬੜ ਲੈ ਕੇ ਕੰਸ ਨੂੰ ਮਾਰਨ ਤੁਰ ਪੈਂਦੇ ਨੇ। ਪਰ ਜਦੋਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਤੁਹਾਨੂੰ ਸ਼ਹੀਦਾਂ ਦਾ ਸਰਤਾਜ ਕਿਹਾ ਜਾਂਦਾ ਹੈ, ਤੇ ਆਰੰਭ ਤਾਂ ਮੈਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਕਰਨੀ ਹੈ ਤੇ ਆਉਣਾ ਉੱਥੇ ਵੀ ਜਿਨ੍ਹਾਂ ਨੇ ਧਰਮ ਦੀ ਖਾਤਰ ਸ਼ੀਸ਼ ਦਿੱਤੇ ਨੇ। ਇਹ ਕੇਵਲ ਮਨੋਕਲਪਿਤ ਗਥਾਵਾਂ ਨਹੀਂ ਕਿ ਐਵੇਂ ਕਿਸੇ ਨੇ ਲਿਖ ਦਿੱਤੀਆਂ। ਧੰਨ ਗੁਰੂ ਅਰਜਨ ਦੇਵ ਤੱਤੀ ਤਵੀ ਤੇ ਬੈਠੇ ਨੇ। ਪਿਛਲੇ ਸਾਲ ਮੈਂ ਕਰਜ਼ ਕੀਤੀ ਸੀ ਕਿ ਮੇਰੇ ਗੁਰੂ ਜੀ ਨੇ ਕੈਸੀ ਕਿਰਪਾ ਕੀਤੀ ਹੈ, ਹਰ ਕਰਮ ਕਰਨ ਤੋਂ ਪਹਿਲਾਂ ਆਪ ਦੱਸਿਆ ਵੀ ਇਸ ਤਰ੍ਹਾਂ ਕਰੀ। ਜੇ ਬਾਬੇ ਨੇ ਕੀਰਤਨ ਕੀਤਾ, ਮਰਦਾਨਾ ਕੀਰਤਨ ਬਾਅਦ ਵਿੱਚ ਕਰਦਾ, ਪਹਿਲਾਂ ਬਾਬਾ ਜੀ ਕੀਰਤਨ ਕਰਦੇ ਪਏ। ਸ਼ਬਦ ਤਾਂ ਬਾਬੇ ਨਾਨਕ ਨੇ ਉਚਾਰੇ ਨੇ ਨਾ। ਜੇ ਕਿਤੇ ਦੇਖਦੇ ਆ ਵੱਟੇ ਵੱਜਦੇ ਪਏ ਨੇ ਤੇ ਬਾਬੇ ਨਾਨਕ ਦੇ ਤਨ ਤੇ ਪਹਿਲਾਂ ਆਪ ਵੱਟੇ ਵੱਜੇ ਨੇ। ਗੁਰਮੁਖੋ, ਜੇ ਤੱਕਨੇ ਆ ਕਿ ਕੈਦ ਵਿੱਚ ਗਏ ਨੇ ਤੇ ਸਿੱਖਾਂ ਮਤ ਸੋਚੀ ਕਿ ਮੈਨੂੰ ਕੈਦ ਵਿੱਚ ਸੁੱਟਿਆ, ਸਭ ਤੋਂ ਪਹਿਲਾਂ ਬਾਬਰ ਨੇ ਬਾਬੇ ਨਾਨਕ ਨੂੰ ਕੈਦ ਵਿੱਚ ਕੀਤਾ, ਆਪਣੀ ਜ਼ਿੰਦਗੀ ਵਿੱਚ ਕਮਾ ਕੇ ਦੱਸਿਆ ਹੈ। ਤੇ ਕੇਵਲ ਪਖੰਡ ਨਹੀਂ ਕੀਤਾ ਕਿ ਲੋਕਾਂ ਨੂੰ ਉਪਦੇਸ਼ ਦੇ ਕੇ ਨੇ ਆਪਣੇ ਪਰਿਵਾਰ ਨੂੰ, ਪੁੱਤਰਾਂ ਨੂੰ ਕੁਝ ਕਹਿ ਦਿੱਤਾ, ਆਪਣੀ ਇਸਤਰੀ ਲਈ ਕੋਈ ਵੱਡੀ ਪਦਵੀ ਦੇ ਦਿੱਤੀ? ਬਿਲਕੁਲ ਨਹੀਂ। ਅੱਠ ਅੱਠ ਨੌ ਨੌ ਸਾਲ ਘਰੋਂ ਨਿਕਲ ਜਾਂਦੇ, ਨੌ ਨੌ ਸਾਲ ਬਾਅਦ ਬਾਬਾ ਘਰ ਆਉਂਦਾ, ਕਿ ਏਦੋਂ ਵੱਡੀ ਕੋਈ ਕੁਰਬਾਨੀ ਹੋਵੇਗੀ? ਕੁਰਬਾਨੀ ਤੋਂ ਬਿਨਾਂ ਧਰਮ ਨਹੀਂ ਜੇ ਬਚਦਾ। ਜੇ ਕਹੀਏ ਵੀ ਸਿੱਖੀ ਕਿਵੇਂ ਬਚ ਗਈ, ਅਖਰ ਅਸਲ ਵਿੱਚ ਸੱਚ ਜਾਣੋ, ਜਿਹੜਾ ਸਿੱਖੀ ਦਾ ਰੰਗ ਤੁਸੀਂ ਦੇਖਦੇ ਹੋ, ਜਿਹੜਾ ਸਿੱਖੀ ਦਾ ਅੱਜ ਖੇਤ ਦੇਖਦੇ ਹੋ, ਬੀਜ ਪਹਿਲਾਂ ਧਰਤੀ ਵਿੱਚ ਆਪਣੇ ਆਪ ਨੂੰ ਫਨਾ ਕਰਦਾ ਹੈ, ਕੁਰਬਾਨ ਕਰਦਾ ਹੈ, ਤੇ ਬੀਜ ਦੀ ਕੁਰਬਾਨੀ ਤੋਂ ਬਾਅਦ ਰੁੱਖ ਦਾ ਜਨਮ ਹੁੰਦਾ ਹੈ। ਤੇ ਚੇਤੇ ਰੱਖੋ ਅਗਲੀ ਗੱਲ ਇੱਕ ਹੋਰ, ਜਦੋਂ ਰੁੱਖ ਦਾ ਜਨਮ ਹੁੰਦਾ ਹੈ ਤੇ ਕਦੀ ਵੀ ਉਹ ਨਹੀਂ ਕਹਿੰਦਾ ਮੈਂ ਫੁੱਲ ਆਪਣਿਆਂ ਦੀ ਕੁਰਬਾਨੀ ਨਹੀਂ ਕਰਨੀ, ਉਹ ਕਹਿੰਦਾ ਫਲ ਲੱਗਣੇ ਤਾਂ ਹੀ ਜੇ ਫੁੱਲਾਂ ਦੀ ਕੁਰਬਾਨੀ ਕਰਾਂਗਾ। ਫੁੱਲ ਤੋਂ ਕੁਰਬਾਨੀ ਤੋਂ ਬਿਨਾਂ ਫਲ ਕਿਵੇਂ ਲੱਗਣਾ? ਬੀਜ ਪਹਿਲਾਂ ਆਪਣਾ ਆਪ ਗਵਾਉਂਦਾ ਹੈ ਤੇ ਗੁਰਮੁਖੋ ਬੂਟੇ ਨੂੰ ਜਨਮ ਦਿੰਦਾ। ਕਲਮ ਸੋਹਣਾ ਲਿਖ ਦਈਏ ਪਰ ਪਹਿਲਾਂ ਉਹਨੂੰ ਚਾਕੂ ਦੇ ਨਾਲ ਘੜਿਆ ਜਾਂਦਾ, ਘੜਨ ਤੋਂ ਬਿਨਾਂ ਕਲਮ ਵੀ ਕਦੀ ਨਹੀਂ ਜੇ ਲਿਖਦੀ, ਕਲਮ ਦੀ ਕੁਰਬਾਨੀ ਹੈ। ਮੋਤੀ ਨੂੰ ਪਹਿਲਾਂ ਬਿੰਨਿਆ ਜਾਂਦਾ, ਉਹਦੇ ਵਿੱਚ ਛੇਕ ਕਰਨੇ ਆ ਤਾਂ ਕਿਸੇ ਦੇ ਗਲੇ ਦਾ ਸ਼ਿੰਗਾਰ ਬਣਦਾ, ਮਹਿੰਦੀ ਹੱਥਾਂ ਤੇ ਪੈਰਾਂ ਨੂੰ ਰੰਗ ਦਿੰਦੀ ਏ, ਪਰ ਐਵੇਂ ਨਹੀਂ ਪਹਿਲਾਂ ਮਹਿੰਦੀ ਨੇ ਆਪਣੇ ਆਪ ਨੂੰ ਪਿਛਾ ਦਿੱਤਾ। ਕੁਰਬਾਨੀ ਤੋਂ ਬਿਨਾਂ ਧਰਮ ਥੋੜਾ ਖਲੋ ਸਕਦਾ? ਜੇ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਗੁਰਬਾਣੀ ਦੀ ਗੱਲ ਕੀਤੀ ਤੇ ਦੇਖੋ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹ ਲਾਹੌਰ ਗਏ ਨੇ ਤੇ ਪਿਛਲੇ ਸਾਲ ਇੱਕ ਅਰਜ਼ ਕੀਤੀ ਸੀ ਕਿਉਂਕਿ ਅੱਜ ਜਿਨ੍ਹਾਂ ਨੇ ਧਰਮ ਦੀ ਖਾਤਰ ਸ਼ੀਸ਼ ਦਿੱਤੇ ਨੇ ਤੇ ਗੁਰੂ ਅਰਜੁਨ ਦੇਵ ਇਕੱਲੇ ਨਹੀਂ ਗਏ। ਸਿੱਖ ਇਤਿਹਾਸ ਕਹਿੰਦਾ ਹੈ ਕਿ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਨਾਲ ਪੰਜ ਸਿੱਖ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਗਏ ਸਨ। ਭਾਈ ਬਿਧੀ ਚੰਦ, ਭਾਈ ਪੁਰਾਣਾ, ਭਾਈ ਪੈੜਾ, ਭਾਈ ਜੇਠਾ ਆਦਿ, ਭਾਈ ਲੰਗਾ, ਪੰਜ ਸਿੱਖ ਗਏ ਨੇ ਤੇ ਗੁਰਮੁਖੋ ਆਪ ਸਭ ਨੂੰ ਪਤਾ ਹੈ ਤਿੰਨ ਤਰੀਕਿਆਂ ਨਾਲ ਗੁਰੂ ਅਰਜੁਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਤੇ ਉਹ ਯਾਸਾ ਦੇ ਕਾਨੂੰਨ ਅਨੁਸਾਰ ਤੇ ਯਾਸਾ ਦਾ ਕਾਨੂੰਨ ਚੰਗੇਜ਼ ਖਾਨ ਨੇ ਆਪਣੀ ਸਭਾ ਵਿਧਾਨ ਸਭਾ ਪ੍ਰੋਫੈਸਰ ਸਾਹਿਬ ਸਿੰਘ ਕਿੰਨ ਨੇ ਉਹਦੇ ਵਿੱਚ ਬਣਾਇਆ ਸੀ ਕਿ ਕਿਸੇ ਵੀ ਪਵਿੱਤਰ ਅਕੀਦੇ ਵਾਲੇ ਬੰਦੇ ਨੂੰ ਖਤਮ ਕਰਨਾ ਹੋਵੇ ਤੇ ਇਸ ਢੰਗ ਨਾਲ ਖਤਮ ਕਰੋ ਕਿ ਉਹਦੇ ਸਰੀਰ ਦਾ ਇੱਕ ਤੁਪਕਾ ਵੀ ਖੂਨ ਦਾ ਧਰਤੀ ਤੇ ਡਿੱਗੇ। ਕਿਉਂ? ਕਿਉਂਕਿ ਉਹਦੇ ਖੂਨ ਦੇ ਇੱਕ ਇੱਕ ਤੁਪਕੇ ਵਿੱਚੋਂ ਉਹਦੇ ਵਰਗੇ ਹਜ਼ਾਰਾਂ ਮਰਜੀਵੜੇ ਪੈਦਾ ਹੋ ਸਕਦੇ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਲਾਹੌਰ ਗਏ ਨੇ, ਤੱਤੀ ਤਵੀ ਤੇ ਬਿਠਾਇਆ, ਸਿਰਫ ਸੰਕੇਤ ਵੀ ਚੱਲਣਾ, ਹਜ਼ੂਰ ਦੇ ਸੀਚ ਵਿੱਚ ਰੇਤਾ ਪਾਇਆ, ਸਤਿਗੁਰੂ ਨੂੰ ਉਬਲਦੀ ਦੇਗ ਵਿੱਚ ਬਿਠਾਇਆ ਤੇ ਕਦੀ ਸੋਚੋ ਪੰਜ ਸਿੱਖ ਨਾਲ ਗਏ ਨੇ, ਉਹਨਾਂ ਵਿੱਚੋਂ ਨਾ ਕੋਈ ਸਿੱਖ ਤੱਤੀ ਤਵੀ ਤੇ ਬੈਠਾ, ਨਾ ਕੋਈ ਸਿੱਖ ਉਬਲਦੀ ਦੇਗ ਵਿੱਚ ਬੈਠਾ, ਨਾ ਕਿਸੇ ਸਿੱਖ ਦੇ ਚੀਸ ਵਿੱਚ ਰੇਤਾ ਪਿਆ। ਇਤਿਹਾਸ ਗਵਾਹੀ ਦੇ ਰਿਹਾ ਹੈ ਕਿ ਪੰਜ ਸਿੱਖ ਗਏ ਨੇ, ਸਭ ਕੁਝ ਅੱਖਾਂ ਨਾਲ ਤੱਕ ਕੇ ਵਾਪਸ ਲਾਹੌਰ ਤੋਂ ਅੰਮ੍ਰਿਤਸਰ ਆ ਗਏ ਨੇ। ਕਿਉਂ? ਉਹਨਾਂ ਸਿੱਖਾਂ ਵਿੱਚੋਂ ਤਵੀ ਤੇ ਕਿਉਂ ਨਹੀਂ ਬੈਠਾ? ਉਹਨਾਂ ਵਿੱਚੋਂ ਕਿਉਂ ਨਹੀਂ ਉਬਲਦੀ ਦੇਗ ਵਿੱਚ ਬੈਠਾ ਕੋਈ? ਤੇ ਇਹਦਾ ਉੱਤਰ ਬੜਾ ਸੋਹਣਾ ਮਿਲਦਾ ਹੈ। ਮੇਰੇ ਸੁਜਾਨ ਗੁਰੂ ਨੇ, ਮੇਰੇ ਰਹਿਮਤਾਂ ਦੇ ਦਾਤੇ ਗੁਰੂ ਨੇ ਇੱਕ ਗੱਲ ਕੇ ਸਿੱਖਾਂ, ਲੋਕ ਕਈ ਵਾਰੀ ਆਪਣੀਆਂ ਰਚਨਾਵਾਂ ਵਿੱਚ ਖਿਆਲ ਉੱਚੇ ਉੱਚੇ ਉਡਾਰੀਆਂ ਉੱਚੀਆਂ ਦੀ ਗੱਲ ਕਰਦੇ ਨੇ ਤੇ ਆਪਣਾ ਜੀਵਨ ਬਿਲਕੁਲ ਨਿਖੇਧ ਹੁੰਦਾ ਹੈ। ਕਹਿਣ ਲੱਗੇ ਜੇ ਅੰਮ੍ਰਿਤ ਬਾਣੀ ਵਿੱਚ ਕਿਹਾ ਹੈ ਨਾ ਕਿ ਤਨ ਮਨ ਕਾਟ ਕਾਟ ਸਭ ਅਰਪੀ, ਜੇ ਅੰਮ੍ਰਿਤ ਬਾਣੀ ਵਿੱਚ ਕਹਿ ਕੇ ਸਿਰ ਧਰ ਤਲੀ ਗਲੀ ਮੋਰੀ ਆਓ, ਜੇ ਅੰਮ੍ਰਿਤ ਬਾਣੀ ਵਿੱਚ ਕਹਿ ਕੇ ਪਹਿਲਾਂ ਮਰਨ ਕਬੂਲ, ਤੇ ਮੈਂ ਇੱਕ ਗੱਲ ਤੈਨੂੰ ਦੱਸਣੀ ਚਾਹਨਾ, ਅੱਜ ਮੈਂ ਤੱਤੀ ਤਵੀ ਤੇ ਬੈਠਾਂਗਾ, ਅੱਜ ਮੈਂ ਉਬਲਦੀ ਦੇਗ ਵਿੱਚ ਬੈਠਾਂਗਾ, ਸ਼ੀਸ਼ ਵਿੱਚ ਰੇਤਾ ਪਏਗਾ ਤੇ ਸਿੱਖਾਂ ਤੂੰ ਧਿਆਨ ਨਾਲ ਤੱਕੀ, ਮੈਂ ਤੈਨੂੰ ਸ਼ਹਾਦਤ ਦਾ ਪਹਿਲਾ ਸਬਕ ਦ੍ਰਿੜ ਕਰਾਉਣ ਲੱਗਾਂ, ਮੈਂ ਅੱਗੇ ਤੇਰੇ ਬੋਲਾਂਗਾ, ਕਿਉਂਕਿ ਸਿਆਣਾ ਉਸਤਾਦ ਹੀ ਹੋਵੇ ਕਿ ਬੱਚੇ ਨੂੰ ਬੁਲਾਉਣ ਤੋਂ ਪਹਿਲਾਂ ਆਪ ਬੋਲਦਾ ਹੈ। ਕਹਿਣ ਲੱਗੇ ਮੈਂ ਤੱਤੀ ਤਵੀ ਤੇ ਬਾਂਗਾ, ਸ਼ੀਸ਼ ਵਿੱਚ ਰੇਤਾ ਪਏਗਾ, ਉਬਲਦੀ ਦੇਗ ਚ ਪਾਂਗਾ, ਅੱਜ ਤੂੰ ਮੈਨੂੰ ਦੇਖ ਤੇ ਸਮਾਂ ਆਵੇਗਾ ਦਿੱਲੀ ਦੀ ਧਰਤੀ ਤੇ ਤੂੰ ਉਬਾਲੇ ਖਾਏਗਾ, ਤੂੰ ਆਰਿਆਂ ਨੂੰ ਚੀਰਾ ਜਾਏਗਾ, ਤੈਨੂੰ ਰੂਚ ਬਣ ਕੇ ਸਾੜਨਗੇ, ਮੈਂ ਅੱਜ ਪੰਜਵੇਂ ਜਾਮੇ ਦਾ ਸਬਕ ਪੜਾਣਾ ਤੇ ਨੌਵੇਂ ਜਾਮੇ ਵਿੱਚ ਮੈਂ ਪੜਾਏ ਹੋਏ ਸਬਕ ਨੂੰ ਤੇਰੇ ਤੋਂ ਸੁਣਨਾ। ਕਦੀ ਦੇਖਦੇ ਰੱਖੋ ਕੀ ਕਾਰਨ ਕਿ ਪੰਜ ਗਏ, ਪੰਜੇ ਵਾਪਸ ਆਏ। ਇਹਦਾ ਮਤਲਬ ਕਿ ਪਹਿਲਾਂ ਗੁਰੂ ਸ਼ਹੀਦ ਹੁੰਦਾ ਹੈ ਤੇ ਸਿੱਖ ਦੇਖਦੇ ਪਏ ਨੇ, ਨੌਵੇਂ ਜਾਮੇ ਵਿੱਚ ਸਿੱਖ ਸ਼ਹੀਦ ਹੁੰਦੇ ਪਏ ਨੇ ਤੇ ਗੁਰੂ ਪਿੰਜਰੇ ਵੀ ਦੇਖਦਾ ਪਿਆ। ਕੈਸੇ ਕਮਾਲ ਦਾ ਸਬਕ ਦ੍ਰਿੜ ਕਰਾਇਆ। ਧੰਨ ਗੁਰੂ ਅਰਜੁਨ ਦੇਵ, ਧਰਮ ਖੇਤ ਦੇਖੋ, ਕੁਰਬਾਨੀ ਕੀਤੀ ਗੁਰਬਾਣੀ ਨੂੰ ਬਚਾਉਣ ਲਈ। ਮੈਂ ਕਈ ਵਾਰੀ ਕਹਿੰਦਾ ਜਿਤਨਾ ਵੀ ਗੁਰੂ ਅਰਜੁਨ ਦੇਵ ਦਾ ਸ਼ੁਕਰ ਕਰੋ ਘਾਟੇ, ਜੇ ਮੇਰੇ ਦਾਤਿਆ ਤੂੰ ਸ਼ੀਸ ਨਾ ਦਿੰਦਾ, ਤੱਤੀ ਤਵੀ ਤੇ ਨਾ ਬਹਿੰਦਾ ਤੇ ਸ਼ਾਇਦ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਸਾਡੇ ਕੋਲ ਨਾ ਹੁੰਦੀ। ਸਭ ਤੋਂ ਵੱਡੀ ਗੱਲ ਕਿ ਸਿੱਖਾਂ ਤੈਨੂੰ ਸਿਧਾਂਤ ਦਿੱਤਾ ਹੈ। ਦੇਖੋ ਕਈ ਵਾਰੀ ਅਸੀਂ ਜ਼ਰੂਰ ਕਹਿੰਦੇ ਹਾਂ ਪੰਥ ਦਾ ਕੀ ਬਣੇਗਾ, ਤੇ ਮੇਰਾ ਮਨ ਇੱਕੋ ਗੱਲ ਕਹਿੰਦਾ ਜੇ ਗੁਰੂ ਗ੍ਰੰਥ ਕਾਇਮ ਹੈ ਤੇ ਚੇਤੇ ਰੱਖੀ ਪੰਥ ਕਦੀ ਵੀ ਥਿੜਕਣਾ ਨਹੀਂ। ਸਮਾਂ ਆਉਂਦਾ, ਕਈ ਵਾਰੀ ਰੁਕਾਵਟ ਵੀ ਆਉਂਦੀ ਹੈ। ਧੰਨ ਗੁਰੂ ਅਰਜੁਨ ਦੇਵ ਸ਼ਹੀਦ ਹੋਣ ਲੱਗੇ ਨੇ। ਇੱਕ ਕਵੀ ਨੇ ਬੜੇ ਸੋਹਣੇ ਬਚਨ ਕਹੇ ਹਜ਼ੂਰ ਦੀ ਸ਼ਹਾਦਤ ਵੇਲੇ, ਉੱਥੇ ਹਜ਼ੂਰ ਨੇ ਕਿਹਾ ਸੱਜਣੋ ਕਿ ਅੱਜ ਸ਼ੁਰੂਆਤ ਹੋਈ ਹੈ ਤੇ ਚੇਤੇ ਰੱਖੋ ਚੰਗੇ ਹੱਥਾਂ ਨਾਲ ਨੀਂਹ ਰੱਖੀ ਹੋਵੇ। ਤੇ ਸਿਆਣੇ ਕਹਿੰਦੇ ਨੇ ਇਮਾਰਤ ਚੰਗੀ ਚੰਗੀ ਉਸਰੇਗੀ, ਲੰਮਾ ਸਮਾਂ ਰਹੇਗੀ, ਚੰਗੇ ਹੱਥਾਂ ਨਾਲ ਬੀਜ ਪਾਇਆ ਹੋਵੇ ਤੇ ਫਸਲ ਲੋਕ ਕਹਿੰਦੇ ਨੇ ਚੰਗੀ ਨਿਕਲਦੀ ਏ। ਤੇ ਸ਼ਹਾਦਤਾਂ ਦੀ ਪਹਿਲੀ ਇੱਟ ਮੇਰੇ ਧੰਨ ਗੁਰੂ ਅਰਜੁਨ ਸਾਹਿਬ ਨੇ ਰੱਖੀ ਤੇ ਨਾਲ ਇੱਕ ਸ਼ਬਦ ਕਿਹਾ, ਉਹ ਸ਼ਬਦ ਕਦੀ ਭੁੱਲਿਓ ਨਾ, ਭਾਵੇਂ ਉਹ ਕਾਵ ਰਚਨਾ ਵਿੱਚ ਕਵੀ ਨੇ ਕਹਿਣ ਲੱਗੇ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖਿਲਰ ਜਾਣਗੇ ਇਉਂ ਸੰਸਾਰ ਅੰਦਰ, ਜਿਹੜਾ ਬੂਟਾ ਮੈਂ ਲਾ ਚੱਲਿਆ ਇਹਨੇ ਸੁੱਕਣਾ ਨਹੀਂ, ਇਹਨੇ ਸੜਨਾ ਨਹੀਂ, تھوڑے دنوں وچ ہی فل اس دے کھلر جان کے ایوں سنسار اندر وہ کوئی چاندنی چوک نو بھاگ لا سی چڑھ کے دیش دے درد پیار اندر میں اٹھو چمکور دی جو ساری ٹوٹے جدو تو رت بہار اندر اد کھڑے ہی توڑ کے تاڑیاں تو چن دے گا کوئی دیوار اندر پر سکھو بنی رہ گی سدا بہار اس تے لاگے خزانے اس دے ٹکنا نہیں لگی اوڑ تے اینے سکنا نہیں کیونکہ خون شہیداں دا مکنا نہیں. تن گرو ارجن دیو نے ایک شہادت دا بوٹا لایا کہن لگی ہن سنج کے پا لیا جے. گرو ارجن دیو دی شہادت ہوئی تے کدی دیکھو دھرم تو ڈولے میں آنا چاہنا سکھاں تک تے گرو ارجن صاحب سبندی بھائی گرداس نے ایک شبد کیا جدو اسی پڑھنے ہاں کہ رہندے گر دریاؤ وچ مین کلین کھیت نربانی درشن دیکھ پتنگ جو جوتی اندر جوت سمانی شبد سرت لے مرگ جو پیڑ پئی چت اور نہ آنی چرن کمل چت پور وچ سکھ سمپت وچ رہن وہانی. اخیر تے انہاں توکے کہن لگے گرمکھ سکھ پھل پرم رس سہج سماد ساتھ سنگ جانی تن گرو ارجن دیو انتلے سواس تک اندر دے پرم رس نو تے سبادی نو ٹٹن نہیں دتا. سچ جانو رب دی سمادی وچ لگیاں نام بھی جڑیاں چت بھی جڑیاں جے کتے تن دا ٹھیکرا پاجے اصلی شہادت باندھی. کہن لگے گر ارجن بٹو قربانی تن گرو ارجن دیو جی دی شہادت ہوئی ہے اس تو اگے اسی تکنے ہاں میرے سچی سرکار گرو تیگ بہادر جی دا سما آئے تے دھرم کھیت شیش دتا ہے. ہوں اتنے ایک سوال اٹھتا ہے کئی بار سارے سجن کہندے نے بھی آپ بھی کہنے ہاں تلک جنجو تے سکھ بالکل نہیں فیت یہ باڑی تے شبد نال ہی جڑتا ہے پر تلک جنجو کی خاطر گئے نے تے گرو کلگی دھر جی نے بچتر ناٹک بھی شبد نو خاص کر کے لکھا ہے تے نال ایک گل چیتے رکھو اسی کیول نہ یہ کہیے ہندو کی خاطر گرو دھرم کی خاطر ترد ہے. دھرم کی آزادی ہونی ات ضروری ہے. جے نہیں میں تلک لاندا جے نہیں میں جنیو پاندا نہیں میں مسیت بھی جاندا نہیں میں جوگیاں دے کرم کردا پر مینوں اے نہیں کہ میں تکے نہ لوکاں دا قتل کر کے اپنی گل نوں مناواں. ایک گل چیتے رکھو جدن امرت چھکایا جاندا ہے پانچ پیارے کہندے اے نے کہ ارداس تاں کران گے جے لالچ نال مجبوری نال کسے نے تکے نال تینوں بھیجیا ہے تے دروازے کھلے نے کیونکہ امرت مجبوری والیاں نوں تے لالچیاں نوں ہی چھکایا جاندا ہوندا. اے پریم دی کھیڈ ہے. صاحب نے اتھے ایک شبد کیا ہے کہن لگے تلک ننیو راکھا پرب تانکا کینو بڑو کلو میں ساکا سادن کھیت اتی جن کری شیش دیا پر شی نہ اچری. اگے کہندے دھرم کھیت ساکا جن کیا جنہ سنگا سنگنیاں نے دھرم کھیت شیش دتے دھرم دی خاطر. ایتھے پٹ چاند دی ایک گل سارے کہندے نے پرنسپل ستبیر سنگھ اوراں لکھے ہے ڈاکٹر تارن سنگھ اوراں لکھے ہے ڈاکٹر ہرجندر سنگھ دلگیر اوراں لکھے ہے وہ ساری اس گل نوں کوٹ کردے نے جدو اسی پڑھنے ہاں کہ شہید تن دا ٹھیکرا پہ جاندا ہے پر اپنے عقیدے تو کدی ڈولدا نہیں دھرم تو خاردا نہیں. سینا پت تن گرو کلگی دھر جی دا درباری کبھی دھیان دیا جے انہیں اس وارتا نوں بڑے پیارے ڈھنگ نال بیان کیتا ہے. کہن لگے دکھی بپر چل آئے پوری آنند کہ دکھی جڑے پنڈت سن آنند پور آئے کہن لگے باں اساڈی پکڑیے شری ہر گوبند کے نند کہ گرو ہر گوبند صاحب دے پتر ساڈی باں پکڑ لے تے اوتھے پٹ چاند دی سارے گواہی دیندے نے. دیکھو ودواناں دے آپو اپنے وچار نے پر سارے کہندے نے جدوں نہ کیا بھی باں اساڈی پکڑیے تے گرو دے شبد اس پٹ دی زبانی سن کہ چت چرن کمل کا آسرا چت چرن کمل سنگ جوڑی ہے من لوچے بریائیاں گر شبدی اے من ہوڑی ہے. پر کہن لگے باں جنہ دی پکڑی ہے سر دیجے باں نہ چھوڑی ہے تیگ بہادر بولیا گھر پئی ہے دھرم نہ چھوڑی ہے تن پاوے بھنس جائے پر اپنے عقیدے تو کدی خطے نہ گھر پئی ہے دھرم نہ چھوڑی ہے. اتھے جڑا انہاں شبد ورتے ہے کیول اے نہیں کیا کہ ہندو دھرم نو بچایا سینا پت دے شبد نے. کہن لگے کہ تن گرو تیگ بہادر جی دھرم دی چادر بن گئے نے ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪਏ ਧਾਪੀ ਚਾਦਰ ਸਾਰੀ ਦੁਨੀਆਂ ਤੇ ਤਨ ਨੂੰ ਚਾਦਰ ਬਣਾ ਕੇ ਇਹਨਾਂ ਨੂੰ ਟੱਕ ਦਿੱਤਾ ਸਾਹਿਬ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹ ਸ਼ਹਾਦਤ ਦਾ ਜਾਮ ਪੀਂਦੇ ਨੇ ਪਰ ਉਹਨਾਂ ਤੋਂ ਪਹਿਲਾਂ ਆਪਾਂ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੀ ਗਿਣਤੀ ਕਰਨੀ ਹੈ ਗੁਰੂ ਜੀ ਪਿੰਜਰੇ ਵਿੱਚ ਖਲੋਤੇ ਨੇ ਤੇ ਤਿੰਨ ਸਿੱਖ ਸ਼ਹਾਦਤ ਦਾ ਜਾਮ ਪੈ ਪੀਂਦੇ ਨੇ ਉਹ ਇੱਕ ਖਿੰਨ ਵੀ ਡੋਲੇ ਨਹੀਂ ਘਬਰਾਏ ਨਹੀਂ ਕੋਈ ਚਿੰਤਾ ਤੇ ਕੋਈ ਝੋਰਾ ਨਹੀਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਪਰ ਚੇਤੇ ਰੱਖੋ ਇਸ ਸ਼ਹੀਦ ਦਾ ਇੱਕ ਨਾਰਾ ਸੀ ਤੇ ਜਿਹੜਾ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸ਼ਹੀਦ ਤੁਰਦਾ ਇਹਦੇ ਦੋ ਗੁਣ ਨੇ ਰੱਬ ਦੇ ਦੋ ਗੁਣਾਂ ਵਿੱਚੋਂ ਦੋ ਗੁਣ ਇਹਦੇ ਵਿੱਚ ਖਾਸ ਕਰਕੇ ਮਿਲਣਗੇ ਰੱਬ ਇੱਕ ਤਾਂ ਨਿਰਭਉ ਹੋਵੇ ਉਹਨੂੰ ਕਿਸੇ ਦਾ ਡਰ ਨਹੀਂ ਕਦੀ ਰੱਬ ਨੇ ਕਿਸੇ ਦਾ ਡਰ ਮਨਾਇਆ ਹੀ ਨਹੀਂ ਤੇ ਦੂਜੀ ਗੱਲ ਜੇ ਉਹ ਨਿਡਰ ਹੈ ਤੇ ਜਣੇ ਖਾਣੇ ਨਾਲ ਵੈਰ ਵੀ ਨਹੀਂ ਕਮਾਉਂਦਾ ਗੁਰੂ ਤੇਗ ਬਹਾਦਰ ਜੀ ਗਿਆਨੀ ਦੀ ਅਵਸਥਾ ਨੂੰ ਬਿਆਨ ਕਰਦਿਆਂ ਸ਼ਹੀਦ ਕਹਿ ਲਓ ਧਰਮ ਦੀ ਖਾਤਰ ਫਿਦਾ ਹੋਣ ਵਾਲਾ ਕਹਿ ਦਿਓ ਉਹਦੀ ਅਵਸਥਾ ਨੂੰ ਇੱਕ ਸ਼ਬਦ ਕਿਹਾ ਨੇ ਕਹਿਣ ਲੱਗੇ ਕਿ ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ ਕਿਸੇ ਨੂੰ ਭੈ ਦੇ ਨਾ ਇੰਨਾ ਨਿਰਵੈਰ ਹੋਵੇ ਕਿ ਕਿਸੇ ਨਾਲ ਵੈਰ ਨਾ ਕਮਾਏ ਨੈ ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਂ ਬਖਾਨ ਨੂੰ ਗਿਆਨਵਾਨ ਕਹੀ ਜਿਹੜਾ ਨਿਰਭਉ ਤੇ ਨਿਰਵੈਰ ਹੋ ਜਾਂਦਾ ਹੈ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹਨਾਂ ਦੀ ਸ਼ਹਾਦਤ ਹੋਈ ਹੈ ਹੁਣ ਇਸ ਤੋਂ ਅੱਗੇ ਜਿਹੜਾ ਦੌਰ ਚੱਲਦਾ ਖਾਸ ਕਰਕੇ ਇਤਿਹਾਸ ਵਿੱਚੋਂ ਦੋ ਤਿੰਨ ਉਦਾਹਰਨਾਂ ਦੇਣੀਆਂ ਨੇ ਕਿ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀਸ ਦਿੱਤੇ ਪਹਿਲੀ ਗੱਲ ਸਿੱਖ ਕੌਣ ਹੈ ਆਪਾਂ ਪੜ੍ਹਦੇ ਹਾਂ ਕਿ ਗੁਰਬਾਣੀ ਵਿੱਚ ਸਿੱਖ ਦੀ ਪਰਿਭਾਸ਼ਾ ਗੁਰੂ ਰਾਮਦਾਸ ਜੀ ਨੇ ਕਹੀ ਅਸੀਂ ਪਿਛਲੇ ਦਿਨ ਇਹਨੂੰ ਵਾਚਿਆ ਭਾਈ ਗੁਰਦਾਸ ਨੇ ਸਿੱਖ ਦੀ ਪਰਿਭਾਸ਼ਾ ਦੱਸੀ ਅਸੀਂ ਵਾਚਿਆ ਤੇ ਜਦੋਂ ਅਸੀਂ ਮਰਿਆਦਾ ਨੂੰ ਪੜ੍ਹਦੇ ਹਾਂ ਸਿੱਖ ਕੌਣ ਹੈ ਤੇ ਉਹਦੇ ਵਿੱਚ ਪਹਿਲਾ ਸਵਾਲ ਹੀ ਇਹ ਕਿ ਸਿੱਖ ਦੀ ਤਾਰੀਫ਼ ਕੀ ਹੈ ਸਿੱਖ ਕੌਣ ਹੁੰਦਾ ਹੈ ਆਉਣਾ ਸਿੰਘ ਤੇ ਸਿੰਘਣੀਆਂ ਵਾਲੇ ਉਹ ਕਹਿੰਦੇ ਨੇ ਜੋ ਇਸਤਰੀ ਜਾਂ ਪੁਰਸ਼ ਧਿਆਨ ਦਿਆ ਜੇ ਇਕੱਲਾ ਪੁਰਸ਼ ਨਹੀਂ ਕਿਹਾ ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ ਨੂੰ ਮੰਨਦਾ ਹੋਵੇ ਦਸਾਂ ਪਾਤਸ਼ਾਹੀਆਂ ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਗੁਰੂ ਮੰਨਦਾ ਹੋਵੇ ਖੰਡੇ ਬਾਟੇ ਦੇ ਅੰਮ੍ਰਿਤ ਦੇ ਨਿਸ਼ਚਾ ਰੱਖਦਾ ਹੋਵੇ ਹੋਰ ਕਿਸੇ ਨੂੰ ਮੰਨੇ ਨਾ ਉਹਨਾਂ ਸੰਖੇਪ ਵਿੱਚ ਕਿਹਾ ਇਹ ਸਿੱਖ ਹੈ ਨਿਸ਼ਚੇ ਦੀ ਗੱਲ ਕਹੀ ਜਿਹਦੇ ਕੋਲ ਅੰਮ੍ਰਿਤ ਦਾ ਨਿਸ਼ਚਾ ਹੋਵੇ ਤੇ ਅਸੀਂ ਜਿਹੜੇ ਵੱਡੇ ਦਾਅਵੇ ਕਰਨੇ ਫਿਰਨੇ ਆ ਅਸੀਂ ਸਭ ਤੋਂ ਵੱਡੇ ਸਿੱਖ ਹਾਂ ਤੇ ਜਿੰਨੀ ਖਿੱਲੀ ਅੰਮ੍ਰਿਤ ਦੀ ਸਾਡੇ ਲੋਕ ਉਡਾਉਂਦੇ ਪਏ ਨੇ ਸ਼ੇਦ ਇੰਨੀ ਕੋਈ ਉਡਾਉਂਦਾ ਹੋਵੇ ਥਾਂ ਥਾਂ ਮਜ਼ਾਕ ਬਣਾਉਂਦੇ ਹਾਂ ਅੰਮ੍ਰਿਤਧਾਰੀਆਂ ਦੇ ਕੀਰਤਨੀਆਂ ਦੇ ਬਾਣੀ ਪੜ੍ਹਨ ਵਾਲਿਆਂ ਦੇ ਕੇਸ ਰੱਖਣ ਵਾਲਿਆਂ ਦੇ ਕਕਾਰ ਧਾਰਨ ਕਰਨ ਵਾਲਿਆਂ ਦੇ ਕਦੀ ਦੇਖੋ ਸਿੱਖ ਸ਼ਬਦ ਦਿੱਤਾ ਫਿਰ ਨਾਲ ਰਹਿਣੀ ਦਿੱਤੀ ਦੋ ਤਰ੍ਹਾਂ ਦੀ ਰਹਿਣੀ ਸਿੱਖ ਦੀ ਇੱਕ ਹੈ ਪੰਥਕ ਤੇ ਦੂਸਰੀ ਹੈ ਸ਼ਖਸੀ ਪੰਥਕ ਰਹਿਣੀ ਵਿੱਚ ਸੰਗਤ ਵਿੱਚ ਆਉਣਾ ਹੈ ਕੀਰਤਨ ਸੁਣਨਾ ਹੈ ਕਥਾ ਸੁਣਨੀ ਹੈ ਜੋ ਪੰਥ ਦੇ ਗੁਰਮਤੇ ਨੇ ਮੰਨਣਾ ਹੈ ਤੇ ਗੁਰਮੁਖੋ ਸ਼ਖਸੀ ਰਹਿਣੀ ਵਿੱਚ ਇਵੇਂ ਤੂੰ ਇਕੱਲਿਆਂ ਬੈਠ ਕੇ ਜਿਤਨੀ ਮਰਜ਼ੀ ਬਾਣੀ ਪੜ੍ਹ ਪਰ ਜਿਹੜੀ ਮਰਿਆਦਾ ਅਨੁਸਾਰ ਤੈਨੂੰ ਦੱਸੀ ਗਈ ਹੈ ਪੰਜਾਂ ਨੇ ਦੱਸੀ ਉਹਨੂੰ ਆਪਣੇ ਨੇਮ ਵਿੱਚ ਨਿਭਾਈ ਉਹ ਪੰਥਕ ਹੈ ਇਹ ਸਿੱਖ ਦੀ ਪਰਿਭਾਸ਼ਾ ਦਿੱਤੀ ਫਿਰ ਦਾਤੇ ਨੇ ਦੋ ਸ਼ਬਦ ਦਿੱਤੇ ਇੱਕ ਸਿੰਘ ਤੇ ਦੂਜਾ ਕੌਰ ਦੇਖੋ ਅੱਜ ਅਸੀਂ ਸਿੰਘ ਸ਼ਬਦ ਲਾਣ ਤੋਂ ਕੰਨੀ ਕਤਰਾਉਂਦੇ ਹਾਂ ਅਸੀਂ ਫਖਰ ਮਹਿਸੂਸ ਕਰਨੇ ਹਾਂ ਪਿੱਛੋਂ ਸਿੰਘ ਹਟਾ ਕੇ ਆਪਣੀ ਗੋਤ ਲਾਣ ਦੇ ਲਈ ਹੈ ਵੈਸੇ ਬੜਾ ਹੋ ਸਕਦਾ ਕਈਆਂ ਨੂੰ ਇਹ ਗੱਲ ਨਾ ਪਾਏ ਪਰ ਗੱਲ ਕਹਿਣ ਵਿੱਚ ਕੋਈ ਖਰਜ ਨਹੀਂ ਗੁਰੂ ਜੀ ਨੇ ਸ਼ਬਦ ਦਿੱਤੇ ਸਿੰਘ ਸਰਦਾਰ ਪਹਿਲਾਂ ਲਾਇਆ ਤੇ ਸਿੰਘ ਦਾ ਅਖਰੀ ਅਰਥ ਸੀ ਸ਼ੇਰ ਤੇ ਸ਼ੇਰ ਜਦੋਂ ਜੰਗਲ ਵਿੱਚ ਦਹਾੜਦਾ ਹੈ ਤੇ ਗੁਰਮੁਖ ਉਹਦੇ ਨੇੜੇ ਕੋਈ ਢੁੱਕਦਾ ਨਹੀਂ ਜੇ ਮੈਂ ਹੈਰਾਨ ਹੋਇਆ ਕਿ ਭਾਈ ਗੁਰਦਾਸ ਨੇ ਸਭ ਤੋਂ ਪਹਿਲਾਂ ਸਿੰਘ ਸ਼ਬਦ ਬਾਬੇ ਨਾਨਕ ਲਈ ਵਰਤਿਆ ਬੁੱਕਿਆ ਸਿੰਘ ਉਜਾੜ ਵਿੱਚ ਕਹਿੰਦੇ ਨੇ ਜਿਵੇਂ ਜੰਗਲ ਵਿੱਚ ਸ਼ੇਰ ਭਵਕ ਮਾਰਦਾ ਹੈ ਉਹ ਬਾਬੇ ਨਾਨਕ ਦੀ ਭਵਕ ਸਾਹਮਣੇ ਨਾ ਕੋਈ ਜੋਗੀ ਖਲੋਤਾ ਨਾ ਤਪਾ ਖਲੋਤਾ ਨਾ ਕਾਜੀ ਖਲੋਤਾ ਇੱਥੋਂ ਤੱਕ ਕਿ ਰਜਵਾੜੇ ਵੀ ਅੱਖਾਂ ਬਚਾ ਕੇ ਨਿਕਲ ਗਏ ਉਹ ਕਹਿੰਦੇ ਨੇ ਬੁੱਕਿਆ ਸਿੰਘ ਉਜਾੜ ਵਿੱਚ ਤੇ ਇੱਕ ਜਬਦ ਤੁਸੀਂ ਪੜ੍ਹਦੇ ਹੋ ਸ਼ਾਇਦ ਇੱਥੇ ਅਰਜ਼ ਕੀਤੀ ਹੋਵੇ ਜਦੋਂ ਅਸੀਂ ਪੜ੍ਹਦੇ ਹਾਂ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾਂ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾਂ ਉਹਦੇ ਵਿੱਚ ਇੱਕ ਸ਼ਬਦ ਹੁੰਦਾ ਕਹਿਣ ਲੱਗੇ ਸਿੰਘ ਬੁੱਕੈ ਮਿਰਗਾਵਲੀ ਭੰਨੀ ਜਾਏ ਇਹਦਾ ਪਾਠ ਇਹ ਹੀ ਹੈ ਭਾਵੇਂ ਅਸੀਂ ਕਰਦੇ ਨੇ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਵਾ, ਇਹਦਾ ਪਾਠ ਹੈ ਸਿੰਘ ਬੁੱਕਾ ਹੈ। ਜਦੋਂ ਸ਼ੇਰ ਬੁੱਕਦਾ ਦਹਾੜਦਾ, ਸ਼ੇਰ ਕੂਕਾ ਨਹੀਂ ਜੇ ਮਾਰਦਾ, ਕੂਕ ਗਿੱਦੜ ਮਾਰਦਾ, ਇਸੇ ਕਰਕੇ ਜਕਾਰਾ ਉੱਚਾ ਛੱਡਿਆ ਜਾਂਦਾ। ਸਿੰਘ ਬੁੱਕਾ ਹੈ, ਮਿਰਗਾਵਲੀ ਭੰਨੀ ਜਾਏ, ਭੰਨੀ ਜਾਏ ਦਰ ਤੇ ਭੱਜੀ ਜਾਂਦੀ ਏ ਨਾ ਧੀਰ ਧਰੋਵਾ, ਮਿਰਗਾਵਲੀ ਦਰ ਤੇ ਮਿਰਗਾਂ ਦੀ ਡਾਰ। ਕਹਿੰਦੇ ਨੇ ਜਦੋਂ ਮੇਰੇ ਧੰਨ ਗੁਰੂ ਨਾਨਕ ਸਾਹਿਬ ਨੇ ਸੱਚ ਦੀ ਗੱਲ ਕਹੀ ਤੇ ਜਿਹੜੇ ਪਖੰਡੀ ਨੇ ਇੰਜ ਭੱਜੇ ਕੰਨੀ ਕਤਰਾ ਕੇ ਜਿਵੇਂ ਜੰਗਲ ਵਿੱਚ ਸ਼ੇਰ ਦਹਾੜੇ ਤੇ ਮਿਰਗਾਂ ਭੱਜਦੀਆਂ ਹੁੰਦੀਆਂ। ਸਾਹਿਬ ਨੇ ਸ਼ਬਦ ਸਿੰਘ ਚੁਣਿਆ। ਗੁਰੂ ਕਲਗੀਧਰ ਜੀ ਨੇ ਗੋਬਿੰਦ ਰਾਏ ਤੋਂ ਬਾਅਦ ਆਪਣੇ ਨਾਲ ਸ਼ਬਦ ਸਿੰਘ ਲਾਇਆ ਤੇ ਗੁਰਮੁਖ ਭਾਈ ਗੁਰਦਾਸ ਦੂਜੇ ਨੇ ਗਵਾਹੀ ਵੀ ਦਿੱਤੀ। ਜਦੋਂ ਅੰਮ੍ਰਿਤ ਦੀ ਦਾਤ ਤਿਆਰ ਕੀਤੀ, ਆਪ ਨੂੰ ਪਤਾ ਹੈ ਮੈਂ ਕਹਾਂਗਾ ਸ਼ਬਦ ਮਾੜੇ ਨਹੀਂ, ਸ਼ਬਦ ਉਦੋਂ ਛੱਕੀ ਹੋ ਜਾਂਦੇ ਨੇ ਜਦੋਂ ਇਹਨਾਂ ਸ਼ਬਦਾਂ ਦੇ ਥੱਲੇ ਲੋਕ ਕੁਕਰਮ ਕਰਦੇ। ਗ੍ਰੰਥੀ ਸਾਹਿਬ, ਭਾਈ ਸਾਹਿਬ ਸ਼ਬਦ ਮਾੜਾ ਨਹੀਂ ਸੀ, ਮਾੜਾ ਹੋ ਗਿਆ ਜਦੋਂ ਕੁਕਰਮੀ ਬਣ ਜਾਂਦਾ। ਮਸੰਦ ਸ਼ਬਦ ਬਿਲਕੁਲ ਮਾੜਾ ਨਹੀਂ, ਮਸਨਤ ਤੇ ਬੈਠਣ ਵਾਲਾ ਸ਼ਬਦ ਮਾੜਾ ਹੋ ਗਿਆ ਜਦੋਂ ਇਹ ਮਸੰਦ ਦੀ ਦੁਰਵਰਤੋਂ ਕਰਕੇ ਨਸ਼ੇ ਵਿੱਚ ਪੈ ਕੇ ਵਿਵਚਾਰੀ ਹੋ ਗਏ ਤੇ ਗੁਰੂ ਕਲਗੀਧਰ ਤੋਂ ਰਿਹਾ ਨਾ ਗਿਆ। ਕਹਿਣ ਲੱਗੇ ਮਸੰਦਾਂ ਦੀ ਸੰਗਤ ਨਹੀਂ ਬਣਨਾ, ਅੱਜ ਤੋਂ ਬਾਅਦ ਗੁਰ ਸੰਗਤ ਕੀਨੀ ਖਾਲਸਾ। ਗੁਰੂ ਨੇ ਸੰਗਤ ਨੂੰ ਖਾਲਸਾ ਬਣਾਇਆ ਤੇ ਖਾਲਸੇ ਦਾ ਮਤਲਬ ਸੀ ਸਿੱਧਾ ਗੁਰੂ ਨਾਲ ਰੱਬ ਨਾਲ ਤੇਰਾ ਸੰਬੰਧ ਹੋਵੇ। ਪ੍ਰੇਮ ਸਮਾਰਕ ਗ੍ਰੰਥ ਪੜ੍ਹਿਓ, ਇਹ ਗੱਲ ਵੱਖਰੀ ਕਿ ਹਰ ਗ੍ਰੰਥ ਨੂੰ ਪੜ੍ਹਦੇ ਹਾਂ ਭਾਵੇਂ ਅਸੀਂ ਇੱਕ ਗੱਲ ਲੈ ਕੇ ਭੰਡਣਾ ਸ਼ੁਰੂ ਕਰ ਦਿੰਦੇ ਹਾਂ। ਕੋਈ ਇਤਿਹਾਸ ਦਾ ਗ੍ਰੰਥ ਨਹੀਂ, ਖਿਮਾ ਕਰਿਓ ਦਾਵਾ ਨਹੀਂ ਕਰ ਰਿਹਾ, ਜਿਹਨੂੰ ਅਸੀਂ ਦਾਅਵੇ ਨਾਲ ਕਹਿ ਦਿਆਂਗੇ ਇੱਕ ਇੱਕ ਲਿਖੀ ਤੁੱਕ ਜਿਹੜੀ ਗੁਰਮਤ ਅਨੁਸਾਰ ਹਰ ਥਾਂ ਤੇ ਮਿਲਾਵਟ ਮਿਲੇਗੀ। ਪਰ ਇਹ ਸਿੱਖ ਨੇ ਦੇਖਣਾ ਮੇਰੇ ਪੜ੍ਹਨ ਦੀ ਬਿਰਤੀ ਕਿਹੋ ਜਿਹੀ ਚਾਹੀਦੀ, ਪੜ੍ਹਨਾ ਕਿਹੜੇ ਢੰਗ ਨਾਲ। ਉੱਥੇ ਮਸੰਦ ਆਪਣੀਆਂ ਸੰਗਤਾਂ ਕਾਇਮ ਕਰ ਰਹੇ ਸਨ ਤੇ ਗੁਰੂ ਨੇ ਕਿਹਾ ਨਹੀਂ, ਇਹ ਸੰਗਤ ਗੁਰੂ ਕੀ ਬਣੇ, ਮਸੰਦ ਦੀ ਸੰਗਤ ਨਾ ਬਣੇ, ਇਹ ਗੁਰੂ ਕਾ ਖਾਲਸਾ ਬਣੇ। ਤੇ ਜਦੋਂ ਗੁਰੂ ਕੀ ਸੰਗਤ ਬਣਾਈ ਤੇ ਮਨਮੁੱਖਾਂ ਨੂੰ ਦੁੱਖ ਲੱਗਾ, ਕਹਿਣ ਲੱਗੇ ਗੁਰ ਸੰਗਤ ਕੀਨੀ ਖਾਲਸਾ ਮਨਮੁਖੀ ਦੁਖੇ ਲਾ। ਕਹਿਣ ਲੱਗੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉੱਥੇ ਉਹਨਾਂ ਗੋਬਿੰਦ ਸਿੰਘ ਸ਼ਬਦ ਵਰਤੇ ਹੈ। ਦੇਖੋ ਸਿੰਘ ਦਾ ਅਰਥ ਸ਼ੇਰ ਤੇ ਨਾਲ ਅਸੀਂ ਸ਼ਬਦ ਸਿੰਘਣੀ ਵਰਤਨੇ, ਕਿਉਂਕਿ ਭਾਵਾਂ ਹਜ਼ੂਰ ਨੇ ਕਿਰਪਾ ਕਰਕੇ ਬੱਚੀ ਲਈ ਸ਼ਬਦ ਕੌਰ ਦਿੱਤਾ ਤੇ ਕੌਰ ਦਾ ਅਖਰੀ ਅਰਥ ਕਰਦੇ ਨੇ ਕੁੰਵਰ, ਕੁੰਵਰ ਦਾ ਅਰਥ ਇਹ ਵੀ ਕਰਦੇ ਨੇ ਛੋਟਾ ਪੁੱਤਰ। ਕਈ ਵਾਰੀ ਕਹਿੰਦੇ ਵੀ ਸਿੱਖ ਸ਼ਬਦ ਕਿੱਥੋਂ ਆਇਆ, ਗੁਰਮੁਖੋ ਸਿੱਖ ਸ਼ਬਦ ਇੱਕ ਸ਼ਬਦ ਸ਼ਿਸ਼ ਜਾਂ ਜਿਹਨੂੰ ਸ਼ਿਸ਼ਿਆ ਕਹਿੰਦੇ ਆ, ਸਿੱਖਿਆ ਲੈਣ ਵਾਲਾ। ਸਿੱਖ ਸ਼ਬਦ ਕੇਵਲ ਗੁਰਮਤ ਦਾ ਘੜਿਆ ਹੋਇਆ ਸ਼ਬਦ ਹੈ, ਕਿਸੇ ਹੋਰ ਥਾਂ ਤੋਂ ਨਹੀਂ। ਤੇ ਸਿੱਖ ਦਾ ਮਤਲਬ ਇਹ ਮੈਂ ਕਹਿੰਦਾ ਉਹ ਸਿੱਖ ਸ਼ਬਦ ਜਦੋਂ ਤੇਰੇ ਨਾਲ ਜੁੜ ਗਿਆ ਤੇ ਤੇਰੇ ਅੰਦਰ ਤਾਂ ਹਉਂ ਹੋਣੀ ਨਹੀਂ ਸੀ ਚਾਹੀਦੀ। ਜਿੱਦਣ ਤੂੰ ਜੰਮਿਆ ਉਦਣ ਵੀ ਸਿੱਖ ਹੈ ਤੇ ਜਦੋਂ ਮਰਨ ਤੱਕ ਤੂੰ ਜਾਣਾ ਉਦਣ ਵੀ ਸਿੱਖ ਹੈ। ਤੇਰਾ ਮਤਲਬ ਹੀ ਇਹ ਸੀ ਕਿ ਜਨਮ ਤੋਂ ਲੈ ਕੇ ਮੌਤ ਤੱਕ ਤੂੰ ਕੁਝ ਸਿੱਖਦੀ ਰਹਿਣਾ ਤੇ ਸਿੱਖਣ ਵਾਲਾ ਕਦੀ ਹੰਕਾਰ ਨਹੀਂ ਕਰਦਾ ਹੁੰਦਾ। ਜਿਹਨੇ ਸਿੱਖਣਾ ਉਹਨੂੰ ਮੈਂ ਕਿੱਥੇ ਦਿੱਤਾ। ਕੌਰ ਸ਼ਬਦ ਇਹਦਾ ਮਤਲਬ ਸੀ ਕਿ ਇਸਤਰੀ ਪਿੱਛੇ ਛੋਟਾ ਪੁੱਤਰ, ਸਿੰਘ ਲਈ ਸ਼ੇਰ, ਕੌਰ ਦਾ ਅਰਥ ਛੋਟਾ ਪੁੱਤਰ। ਤੇ ਇਹ ਹਕੀਕਤ ਹੈ ਦੁਨੀਆਂ ਦੀ, ਕਿਤੇ ਵੀ ਚਲੇ ਜਾਓ ਪੁੱਤਰ ਸਾਰੇ ਇੱਕੋ ਜਿਹੇ ਨੇ। ਜਿੰਨਾ ਪਿਆਰ ਮਾਂ ਛੋਟੇ ਨੂੰ ਕਰਦੀ ਏ ਸ਼ਾਇਦ ਇੰਨਾ ਵੱਡੇ ਨੂੰ ਨਹੀਂ। ਕਹਿਣ ਲੱਗੇ ਲੋਕੋ ਤੁਸੀਂ ਇਸਤਰੀ ਨਾਂ ਨੂੰ ਭੰਡਿਆ, ਮੈਂ ਕੌਰ ਕਹਿ ਕੇ ਇੰਨਾ ਪਿਆਰ ਦਿਆਂਗਾ ਜਿਵੇਂ ਸਭ ਤੋਂ ਲਾਡਲੇ ਛੋਟੇ ਪੁੱਤਰ ਨੂੰ ਪਿਆਰ ਦਿੱਤਾ ਜਾਂਦਾ। ਤੇ ਅਸੀਂ ਕੌਰ ਸ਼ਬਦ ਲੈਣ ਤੋਂ ਭੱਜਣੇ ਪਏ ਆ। ਫਿਰ ਸਿੰਘ ਦੇਖੋ, ਅੱਜ ਜਿੰਨਾ ਸਿੰਘਾਂ ਸਿੰਘਣੀਆਂ ਨੇ ਉਹ ਮੈਂ ਕਹਿੰਦਾ ਸਿਰ ਨਾ ਦਿਓ, ਘੱਟੋ ਘੱਟ ਸਿੰਘ ਤਕਵਾਣਾ ਸ਼ੁਰੂ ਕਰ ਲਈਏ। ਅਸੀਂ ਆਪਣੇ ਪਿੱਛੇ ਫਖਰ ਕਰਨੇ ਆ, ਨਾਂ ਲੈ ਕੇ ਪਿੱਛੇ ਸਾਡੀ ਗੋਤ। ਸਿੰਘ ਸ਼ਬਦ ਅੱਜ ਦਾ ਟ੍ਰੈਂਡ ਹੈ, ਜਿਹੜੇ ਖਾਸ ਕਰਕੇ ਮਾਡਰਨ ਬਣ ਜਾ ਰਹੇ ਨੇ ਉਹਨਾਂ ਨੇ ਆਪਣੇ ਪਿੱਛੋਂ ਗੋਤ ਨੂੰ ਮੁੱਖ ਰੱਖਿਆ। ਉਹਨਾਂ ਨੇ ਸ਼ਬਦ ਨਹੀਂ ਇਹ ਚੁਣਿਆ ਵੀ ਅਸੀਂ ਸਿੰਘ ਲਾਈਏ। ਮੈਂ ਸੋਚਣਾ ਗੁਰੂ ਦੀ ਦਿੱਤੀ ਕੋਈ ਦਾਤ ਸ਼ਾਇਦ ਚੰਗੀ ਨਹੀਂ ਲੱਗਦੀ। ਅਸੀਂ ਗੋਤਾਂ ਦੇ ਨਾਂ ਤੇ ਜਾਤਾਂ ਦੇ ਨਾਂ ਕੀ ਨਹੀਂ ਕਰਦੇ ਪਏ, ਐਵੇਂ ਦਾਅਵੇ ਭਾਵੇਂ ਕਰੀ ਜੇ ਅਸੀਂ ਗੁਰੂ ਕੇ ਖਾਲਸੇ ਆ। ਖਿਮਾ ਕਰਿਓ, ਅੰਦਰ ਦਾ ਬੀਜ ਉਹੀ ਪਣਕ ਦਾ ਪਿਆ, ਇਹ ਜੱਟ ਹੈ, ਇਹ ਸ਼ਹਿਰੀ, ਇਹ ਰਵਿਦਾਸੀ ਹੈ, ਇਹ ਰਾਮਗੜੀ ਹੈ। ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਰਹਿਣ ਦਿਓ, ਇਹਦੀ ਬਾਣੀ ਦੀਆਂ ਵੰਡੀਆਂ ਨਾ ਪਾਓ, ਗੁਰੂ ਦੇ ਅੰਦਰ ਦੀ ਵੰਡੀ ਨਾ ਪਾਓ। ਹੱਦ ਹੋ ਗਈ, ਗੁਰੂ ਨੇ ਤਾਂ ਇੰਨੀ ਕਿਰਪਾ ਕੀਤੀ, ਆ ਦਲਿਤ ਸ਼ਬਦ ਹੀ ਮੈਨੂੰ ਵੱਢ ਕੇ ਖਾਂਦਾ ਹੈ ਕਿ ਫਲਾਣਾ ਦਲਿਤ ਸਿੱਖ ਹੈ, ਉਹ ਸਿੱਖ ਸ਼ਬਦ ਨਾਲ ਦਲਿਤ ਕਿਉਂ, ਫਲਾਣਾ ਰਾਮਗੜੀਆ ਸਿੱਖ ਹੈ, ਸਿੱਖ ਨਾਲ ਰਾਮਗੜੀਆ ਕਿਉਂ। फलाना पापा सिख है, पापा शब्द क्यों? मेरे शब्द भावे कौड़े लगन पर मेनू गुरु नहीं खिमा करना, मैं चाहे थोड़े न जो साझ ना की। सिख शब्द केवल एक होवे सिख्या लैण वाला, सिंह शब्द नू घर लाओ, अपने बच्चिया नाल शब्द सिंह वरतो, कदी रहतनामे पढ़ो। प्यारा सिंह पद्म दे एंट च कीते, वह कहन लगे सिख सिख नू फिटकारे सो तनखाइया। देखो फिटकारे केवल जबान नाल, कहन लगे सिख सिख का अद्धा नाम सदे सो भी तनखाइया। ते असी घर आप एक दूजे नू जेड़े नाम नाल पुकारने गुरमुख, सिंह शब्द नू कदी भुलायो ना, तुहाडी वखरी होंद है, ये तुहाडा न्यारापन है। सिंह शब्द नहीं, राजपूत भी लांदे सन मान सिंह राम सिंह, तुहानू सिंह शब्द दिता गया, हजूर ने कृपा की। जदों असीं पढ़ने कहन लगे जिन्ना सिंघा, वाहिगुरु जी कैसे कमाल का शब्द है। एदे विच्चों सिंघा का अर्थ है कि अपने अंदरों द्वैष नू कढ़ दई कि शायद सिंह शब्द एक धरे लईए कोई भी सिंह हो सकता है। ते गुरु कलगी धर तो लैके अज तक ते नाल शब्द कहने सिंघणियां, सिंह ते सिंघणियां, इहदा मतलब कि बीबियां भी पिछे नहीं रही, उन्होंने भी शीश दिते ने। ते मैं दो उदाहरण लिया ने खास करके सिंघा ते सिंघणियां दियां, वह जेड़े अपने शीश देन लई गए। देखो कोई परपज नहीं, केवल शीश देन गए ने। कोई बंदा घरों तुरदा है मैं गुरु कर माया देन चला, कोई कहिंदा कि मैं रुमाला चढ़ाण चला, कोई कहिंदा मैं भेटा देन चला, कोई कहिंदा दसवां देन चला। ओ सिंह जिहड़ा तुरिया इस करके वे गुरु रामदास मैं तेरे दर ते अपना शीश देन आउणा पिया, ते धर्म खेत देन आउणा पिया। कि बाबा दीप सिंह जी दे शब्द नूं असीं भुल जांगे? 5-7 मिनट एकाग्रता बख्शिया जे गुरमुखो, वह 75 साल 80 साल के करीब बजुर्ग सारी जिंदगी कलम वाही है। हाँ जो सरहंद फतेह की, बाबा बंदा सिंह बहादुर नाल सरहंद फतेह करदिया बाबा दीप सिंह शामिल हुए सन। अमृतसर के नेड़े पहू विंड विच पिता भाई भगता मां ज्योनी की कुख विचों दीप का जन्म होया है। भाई दीपा नाम रखे है, आनंदपुर साहब की धरती ते ने, जिन्हें धर्म हेत शीत दिते आनंदपुर साहब की धरती ते आए ने, गुरु कलगीधर जी के दर्शन किए ने। रवायत है कुछ कहिंदे ने बाबा विनोद सिंह तो अमृत की दात लई, कुछ इहदा ख्याल है कि धन गुरु कलगीधर तो अमृत की दात लई। ते गुरमुखो उस भाई दीपे तो दीप सिंह बनिया, ते दीवा अपने आप नू कुर्बान करके लोगों नू रोशनी दिंदा है। मैं कहना बाबा दीप सिंह जी तुसी सिर लवा के इहो जी रोशनी दे गए कि दीवे दे चानण विच लोग सफर करदे ने, तेरे शहीदगंज नू देख के नौजवान शहादत दा सफर करन। तुसी इहो जी रोशनी दे दित्ती। बजुर्ग दमदमा साहब दी धरती ते बैठे ने, गुरु ग्रंथ साहब दीयां चार बीड़ां लिखियां ने। प्यारियो कहना सौखा इहो जिहा विद्वान कोई मिलेगा? हुण असीं तां विद्वान शब्द जदों वरतने आ, देखो इन्ने महान विद्वान उन्हां नूं कहांगे क्यों? इस करके महान कह भी कहोगे अपनी गल खंडन कर रहे हैं नहीं, महान गुरु ने इन्नी को कृपा की अपनी कलम नाल चार गुरु ग्रंथ साहब दे स्वरूप लिखे, चारे तख्तां ते भेजे। इन्ना कलम दा धनी ते अज खबर मिलदी पई है कि अमृतसर की धरती ते जालमां ने गुरु घर की बेअदबी की है। ते उत्थे बजुर्ग उठे है, दमदमा साहब केवल 8 सिंह सन उन्होंने नाल, केवल 8 सिंह ने। जदों तुरे ने ते अरदास दे शब्द पता की सन? दमदमा साहब तो तुरदिया इको शब्द कहा जिहड़ा ज्ञानी ज्ञान सिंह ने कोट किया है, कह लगे शीश सुधा सर हेत कर, जिन्हां ने धर्म हेत शीश दिते। शीश सुधा सर, सुधा सर दर से अमृतसर। कह लगे हे धन गुरु रामदास सच्चे पातशाह, मैं अज तो बाद जीण दा परन खत्म कीता ही, मैं जीना नहीं ते मैं सोचना परन की हो जा कीता, खौणी नू मौत नू भी वंगा रहा। क्यों वंगा रहा? साडे लोग अजे कहेंगे मैं अर्ज करनी है, कहिंदे ने सिर तां उतरी नहीं, सिर नू हथ दिता सी। वह जिहड़ा रोज पढ़ता सी नमो काल काले, तू काल दा भी काल है, तू मौत ते भी काबू पाना है, ते काल काले जपन वाला की मौत ते काबू ना पाया होवेगा। जदों तुरिया बाबा दीप सिंह, उन्होंने इको शब्द कहा कि अज तो बाद मैं जीना नहीं, पर मैं उन्नी देर तक मरना नहीं जिन्नी देर तक शीश तेरे चरणों में नहीं पहुंच जाता। पर कि हो जा कीता ایسے کمال دا کرن، کہن لگے اج تو بعد جینا نہیں پر مرنا اونی دیر تک نہیں جنی دیر تک تیرے گھر نہ پہنچا۔ گیانی گیان سنگھ نے شبد چنے نے کہ شیس سدا سر ہیت کر دیویں گے خم جائے، امرت سر ہیت کر جنا ترم ہیت شیس دیتے، شیس سدا سر ہیت کر دیویں گے خم جائے، کر ارداسا چل پے سنگھ جی پتے گجائے۔ ارداس کر کے ترے، اینا اگواں والی ارداس نہیں کہ جڑے کر کے بھج جان، وہ ترے ہیں۔ تے اے دا پنجابی وچ ترجمہ کیتا ہے کہ سجن نے پاویں شبد سخین نے کہن لگے کہ جدو ارداس کیتی شبد ورتے پاجڑا پاواں گا سکھی دے بیریاں نوں میں، جنہاں نے دھرم سیس دتے پاجڑا پاواں گا سکھی دے بیریاں نوں میں، سکھی صدق نوں داغ نہ لاواں گا میں۔ کہن لگے کڑا پرساد گرو کر چڑھان لوکی، اے پر سیس پرساد چڑھاواں گا میں، سر لے کے آیا میرے گرو رام داس نو قبول کریں۔ تریا سکھ دم دما صاحب دی ترتی تو آ پہنچے نے امرتسر دے نیڑے، کہندے نے تھے آپسی ٹاکرا ہویا یعقوب خان نال، پہلا خرج مارو نو ختم کیتا، ہن کچھ کہندے نے امان خان کوئی شبد وردے نے عطائی خان۔ میں کہنا کیہو جا مغل ہوئے گا، کیہو جا پٹھان مائکا لال ہوئے گا جیڑا بابا دیپ سنگھ دے سامنے آیا۔ اتے کہ جدو دونوں آپس بھڑے نے، پہلے دونوں کے ایکو دے گھوڑے ڈگے نے، ڈگ کے گھوڑے دونوں اٹھ کھلوتے نے، تو اتنے گیانی گیان سنگھ کہ ایکو ساوا وار ہوئے، ادھر بزرگ بابے نے کیتا ہے، ادھر نوجوان نے کیتا ہے، برابر دے وار ہوئے نے۔ گیانی گیان سنگھ کہ دونوں کے سر ڈگ پے، پر فرق اتنا سی مغل کا سر ڈگا تے زمین تے رہ گیا، پر بابے نے ڈگے کوئی شیش نو اپنے ہاتھ دی تلی تے رکھ لیا۔ یہی تو ایک سکھی ہوں۔ اتنے کئی بار اِسی کہنے ہاں کچھ ودوان نے، میں انہوں کے نام نہیں لینے، جہے کہ جی پھٹ لگا تو ہاتھ نہ لے کے اگاں تر پوے۔ کدی مسلمانوں کے لکھاریاں دے پڑھو ودوانا انہوں کے گرنتھ، وہ کہن لگے سکھ نو سکھ مر جائے تو خوشی نہ مناؤ، یہ دو باری مارنا پہنتا، کئی بار مریا ہوا بھی اٹھ پہ، انہوں کا خیال سی۔ کدی تکو میں ایک سیدھی جی ادھارن دینی، جٹکی جی پنڈا ساواں سے رہن آئے ہو، یہ دوجے پاسے نہ لے دیو، وہ جدو کتے ککڑ چٹکاندے نے نا، وہ ایکو دم نہیں جی مرتا، کھما کرو ایک جیو ہے وہ سر وکھرا ہو جائے تو کنی دیر تک تیزی نہ دوڑ پہندا ہے۔ وہ جہدے اندر کلگی والے دا امرت گیا سی، ایک پروفیسر ہرنیک سنگھ لکھتے ہیں، وہ رسم بدھے ہوئے کیول اینا شبدان وچ گڑے ہوئے بندے، پرمپراواں نو لے کے نہ تری سکھی دو دونی چار نہیں، سکھی دو دونی پانچ بھی ہو جاندی، جو کچھ نہیں سوچا ہو سکتا ہے۔ بابا دیپ سنگھ گئے اپنا شیش گرو دے چرناں وچ رکھ کے، انہاں نے اپنے آپ نو چکا دتا ہے، دنیا بہت کچھ کر دیے، اس سنگھ نے اپنا شیش گرو خاطر دھرم خاطر دتا ہے۔ اس تو اگے چلو کدی تک نہیں آپاں، سنگڑیاں دا اتہاس کوئی پیچھے نہیں، جدو دیکھنے عبد السمند خان او دی موت ہوندی ہے تے او دا پتر یکریا خان گورنر بندا ہے، انہاں نے اے ہو جیا اس خاندان نے سکھاں نال کیتا ہے شاید کدی سکھ بھلن۔ یکریا خان دیاں کسے اگے آنے نے، یکریا خان دی موت تو بعد دا پتر یحییٰ خان بندا ہے گورنر بندا ہے، یحییٰ خان گھر دی لڑائی کر کے ادو بعد پھر میر منو ہوں، میر منو تے یحییٰ خان دونوں سکے برا نے، توجہ دیا جی، جنہ سنگڑیاں نے دھرم سیس دیتے سکھان دے، ایکو گل کہی سی جتھے ملے سکھان دے 80 روپیے تک مل پیا سی ایک ایک سر کا، یہ کیا سی سکھ مل جائے مار کے گھوڑا کھولو تے گھوڑا انعام، جہاں سر لے کے آئے گا انہوں 80 روپیے دیا گے۔ جدو دیکھا بھی سکھ چکے نہیں، پھر انہیں ایک کام کیتا، کہن لگا سکھ بیبیاں نوں تے اونا دے بچیاں نوں گرفتار کیتا جائے۔ گرمخو یہ کہنا بہت سوکھا ہے، اونا صدق والیاں دے سر تے آپاں کھلوتے ہیں، بیبیاں سنگڑیاں نوں گرفتار کیتا، چھوٹے چھوٹے بچیاں نوں گرفتار کیتا گیا۔ کدی تواریخ پڑھو، کوئی بچہ دودھ چنگدا ہے، کوئی توتلی زبان وچ بولدا ہے، کئی اجے ایسے نے جڑی ماں دی گود تو بنا تر بھی نہیں سکدے، رڑ بھی نہیں سکدے، انہوں پکڑیا گیا تے ایک گل کہی کہ انہوں سوا سوا من دے پیسنے پیسن لی دیتے جان، ਤੇ ਜਿਹੜੀ ਨਹੀਂ ਪੀ ਸਕਦੀ ਉਹਦੇ ਉੱਤੇ ਸਵਾ ਮਨ ਦਾ ਪੱਥਰ ਰੱਖਿਆ ਜਾਏ। ਇਹ ਮੰਨਿਆ ਸੀ। ਖੰਨੀ ਖੰਨੀ ਤੇ ਉਹਨਾਂ ਨੂੰ ਰੋਟੀ ਦਿੱਤੀ ਗਈ, ਇੱਕ ਇੱਕ ਅੱਧੀ ਅੱਧੀ ਪਿਆਲੀ ਦੁੱਧ ਦੀ ਦਿੱਤੀ ਗਈ। ਪਰ ਉਸ ਵੇਲੇ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਨੇ ਇੱਕ ਗੀਤ ਨੂੰ ਜਨਮ ਦਿੱਤਾ। ਉਸ ਗੀਤ ਨੂੰ ਅਸੀਂ ਅੱਜ ਵੀ ਪੜ੍ਹਦੇ ਹਾਂ। ਉਹਨਾਂ ਨੇ ਸ਼ਬਦ ਵਰਤੇ ਸਨ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਤੇ ਸੀਸ ਦਿੱਤੇ। ਸੋਏ ਦਾ ਅਰਥ ਕਈ ਸੱਜਣ ਪੁੱਛਦੇ ਹੁੰਦੇ ਨੇ, ਸੋਏ ਦਾ ਅਰਥ ਕੀ? ਦੇਖੋ, ਇੱਕ ਸੋਏ ਦਾ ਅਰਥ ਕੀਤਾ, ਇੱਕ ਨੇ ਚਣੇ। ਆ ਜਦੋਂ ਛੋਲੇ ਬੀਜੀਦੇ ਨੇ ਨਾ, ਆਪ ਨੂੰ ਪਤਾ ਵੀ ਜੇ ਉੱਤੋਂ ਲਾਪਰ ਦਈਏ, ਉੱਤੋਂ ਕੱਟ ਦਈਏ ਤੇ ਫਸਲ ਬੜੀ ਭਰਵੀਂ ਨਿਕਲਦੀ ਹੈ। ਅਸਲ ਵਿੱਚ ਸੋਏ ਦਾ ਅਰਥ ਹੈ ਸ਼ੈਤੂਤ। ਧਿਆਨ ਦਿਆ ਜੇ, ਜਦੋਂ ਕਦੀ ਤੂਤ ਦੀ ਟਾਹਣੀ ਨੂੰ ਕੱਟੋ ਤੇ ਦੇਖੋ, ਜਿੱਥੋਂ ਇੱਕ ਟਾਹਣੀ ਕੱਟੀਏ ਤੇ ਅਗਲੇ ਸਾਲ ਤਿੰਨ ਚਾਰ ਪਰਾਂਬਲਾਂ ਹੋਰ ਨਿਕਲ ਆਉਂਦੀਆਂ। ਸੋਏ ਦਾ ਅਰਥ ਕੀ? ਉਦੋਂ ਮਾਈਆਂ ਬੀਬੀਆਂ ਨੇ ਗੱਲ ਕਹਿਣੀ, ਮੰਨੂ ਸਾਡੀ ਦਾਤਰੀ, ਮੀਰ ਮੰਨੂ ਸਾਨੂੰ ਕੱਟਣ ਵਾਲੀ ਦਾਤਰੀ ਹੈ, ਅਸੀਂ ਮੰਨੂ ਦੇ ਸੋਏ, ਅਸੀਂ ਸ਼ੈਤੂਤ ਆ। ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ, ਜਿਉਂ ਜਿਉਂ ਮੰਨੂ ਸਾਨੂੰ ਕੱਟਦਾ ਅਸੀਂ ਇੱਕ ਨੂੰ ਮਾਰਦੇ ਉੱਤੇ ਚਾਰ ਹੋਰ ਪੈਦਾ ਹੋ ਜਾਂਦੇ ਨੇ। ਉਸ ਵੇਲੇ ਸਵਾ ਮਨ ਦੇ ਪਿਸ ਨੇ ਦਿੱਤੇ, ਯਤਨ ਕੀਤਾ ਤੁਸੀਂ ਇਸਲਾਮ ਨੂੰ ਕਬੂਲ ਕਰੋ। ਮੈਂ ਇਸ ਗੱਲ ਤੇ ਅੱਜ ਫਖਰ ਮਹਿਸੂਸ ਕਰਨਾ ਕਿ ਉਸ ਵੇਲੇ ਦੀ ਤਖਾ ਤਵਾਰੀਖ ਨੇ ਕੋਈ ਵੀ ਮਾਂ ਬੀਬੀ ਭੈਣ ਐਸੀ ਨਹੀਂ ਜਿਹਨੇ ਸਿਦਕ ਤੋਂ ਡੋਲ ਕੇ ਇਸਲਾਮ ਨੂੰ ਕਬੂਲ ਕੀਤਾ ਹੋਵੇ, ਕੋਈ ਵੀ ਨਹੀਂ, ਕੋਈ ਉਦਾਹਰਣ ਦੇ ਸਕੇ। ਸਵਾਲ ਹੀ ਨਹੀਂ ਪੈਦਾ ਹੁੰਦਾ। ਕਹਿਣ ਲੱਗੇ, ਜਦੋਂ ਮੀਰ ਮੰਨੂ ਕਹਿੰਦਾ ਸਵਾ ਸਵਾ ਮਨ ਦੇ ਪਿਛਨੇ ਪੀਂਦੀਆਂ ਨੇ, ਕਹਿਣ ਲੱਗਾ ਹਾਂ ਪੀਂਦੀਆਂ ਨੇ। ਤੇ ਸੂਈਏ ਨੂੰ ਕਹਿੰਦਾ ਆਪਸ ਵਿੱਚ ਗੱਲਾਂ ਕੀ ਕਰਦੀਆਂ ਨੇ, ਕਹਿੰਦਾ ਗੱਲਾਂ ਕੀ ਕਰਦੀਆਂ ਨੇ, ਮੁੱਖ ਤੋਂ ਗੁਰੂ ਦੀ ਬਾਣੀ ਪੜ੍ਹਦੀਆਂ ਨੇ। ਕਹਿੰਦਾ ਜਦੋਂ ਆਹ ਤੁਕ ਹੁੰਦੀ ਹੈ ਨਾ ਕਿ ਕੇਤਿਆਂ ਦੁੱਖ ਭੂਗ ਸਦਮਾਰ, ਇਹ ਤੇ ਦਾਤ ਤੇਰੀ ਦਾਤਾਰ, ਵਜਦ ਵਿੱਚ ਆ ਕੇ ਤੁਕ ਨੂੰ ਪੜ੍ਹਦੀਆਂ ਨੇ। ਕਹਿਣ ਲੱਗਾ ਅੱਛਾ। ਉਹ ਕਹਿੰਦਾ ਅਗਲਾ ਕੰਮ ਕਰੋ, ਕੱਲ ਨੂੰ ਇਹਨਾਂ ਦੇ ਬੱਚਿਆਂ ਨੂੰ ਖੋ ਲਵੋ। ਮਾਈਓ ਬੀਬੀਓ, ਕਦੀਆਂ ਆਪਣੀਆਂ ਆਂਦਰਾਂ ਨੂੰ ਪੁੱਛ ਕੇ ਦੇਖੋ। ਮੈਂ ਆਪਣੇ ਮਨ ਨੂੰ, ਤੁਸੀਂ ਬਜ਼ੁਰਗੋ ਬੈਠੇ ਮੇਰੇ ਵੀਰੋ, ਬਜ਼ੁਰਗੋ ਪੁੱਛੋ ਕਿ ਛੋਟਾ ਜਿਹਾ ਬੱਚਾ, ਉਹਨੂੰ ਬੁਖਾਰ ਚੜ੍ਹ ਜਾਏ, ਸਾਰੀ ਰਾਤ ਝੱਲੇ ਹੋਏ ਰਹਿੰਦੇ ਆ, ਨੀਂਦ ਨਹੀਂ ਪੈਂਦੀ, ਉਸ ਮਾਂ ਨੂੰ ਪੁੱਛੋ ਖਾਂ, ਜਿਹਦਾ ਬੱਚਾ ਦੁੱਧ ਚੁੰਘਦਾ ਹੋਵੇ ਤੇ ਕੁਝ ਧੂ ਕੇ ਜ਼ਾਲਮ ਉਹਦੀ ਗੋਦੀ ਚੋਂ ਬਾਹਰ ਲੈ ਆਵੇ। ਉਸ ਬੱਚੇ ਨੂੰ ਦੁੱਧ ਚੁੰਘਦੇ ਨੂੰ, ਆਪਣੇ ਬੱਚੇ ਨੂੰ ਜਾਣ ਕੇ ਦੇਖੋ। ਇੱਕੋ ਤਾਂ ਮਾਂ ਦੇ ਕੱਪੜੇ ਪਕੜਦਾ ਹੈ ਤੇ ਜਲਾਦ ਖਿੱਚ ਕੇ ਉਸ ਬੱਚੇ ਨੂੰ ਧੂ ਕੇ ਅਸਮਾਨ ਵਿੱਚ ਉਡਾਉਂਦਾ ਹੈ, ਤੇ ਦੂਜਾ ਦੋਨਾਂ ਹੱਥਾਂ ਨਾਲ ਨੇਜਾ ਥੱਲੇ ਕਰਦਾ ਹੈ, ਤੇ ਇੱਕੋ ਤਾਂ ਬੱਚਾ ਜਿਹੜਾ ਪੇਟ ਤੋਂ ਉਸ ਨੇਜੇ ਵਿੱਚ ਪਰੋਇਆ ਜਾਂਦਾ ਹੈ, ਬੱਚੇ ਦੀਆਂ ਲਿੜਕਰੀਆਂ ਨਿਕਲਦੀਆਂ ਨੇ। ਮਾਂ ਸਬਰ ਦਾ ਸ਼ੁਕਰ ਦਾ ਘੁੱਟ ਭਰਦੀ ਹੈ ਕਿ ਜਲਾਦ ਤਾੜੀਆਂ ਮਾਰ ਕੇ ਹੱਸਦਾ। ਕਿ ਉਹਨਾਂ ਨੇ ਧਰਮੇ ਤੇ ਸ਼ੀਸ਼ ਨਹੀਂ ਦਿੱਤੇ, ਉਹਨਾਂ ਨੇ ਬੱਚਿਆਂ ਨੂੰ ਨੇਜਿਆਂ ਵਿੱਚ ਪਰੋਇਆ। ਉਹ ਚਲੋ ਪਰੋ ਦਿੰਦੇ ਤਾਂ ਗੱਲ ਖਤਮ ਸੀ, ਪਰੋਇਆ ਨਹੀਂ। ਮਾਂ ਲਈ ਸਭ ਤੋਂ ਵੱਡਾ ਦੁੱਖ ਹੈ, ਸਿਆਣੇ ਕਹਿੰਦੇ ਨੇ, ਗੁਰਮਤ ਨਹੀਂ ਮੈਂ ਕਿਹਾ, ਸਮਾਜ ਕਹਿੰਦਾ ਕਿ ਪੁੱਤਰ ਦੀ ਅਰਥੀ ਮੋਢੇ ਤੇ ਉੱਠ ਪਵੇ, ਪਿਓ ਸਾਰੇ ਭਾਰ ਜਰ ਲੈਂਦਾ, ਪਰ ਪੁੱਤਰ ਦੀ ਅਰਥੀ ਦਾ ਭਾਰ ਨਹੀਂ ਸਾਰੀ ਜ਼ਿੰਦਗੀ ਚਰਿਆ ਜਾਂਦਾ। ਮਾਂ ਸਭ ਕੁਝ ਜਰ ਲੈਂਦੀ ਏ, ਉਹਦੇ ਲਾਲ ਨੂੰ ਪਕੜਿਆ। ਤੇ ਜਿਵੇਂ ਕਸਾਈ ਕਹਿੰਦੇ ਨੇ, ਮਾਂ ਤੋਂ ਵੱਖਰਾ ਨਹੀਂ, ਸਾਹਮਣੇ ਮਾਂ ਬੈਠੀ ਏ ਤੇ ਪਕੜ ਕੇ ਟੋਕੇ ਨਾਲ ਜਿਉਂਦੇ ਬੱਚੇ ਦੇ ਟੁਕੜੇ ਕਰਦੇ ਨੇ। ਮਾਂ ਅੱਖਾਂ ਨਾਲ ਵੇਖੀ ਜਾਂਦੀ ਏ ਤੇ ਨਾਲੇ ਸਬਰ ਦੇ ਗੀਤ ਗਾਉਂਦੀ ਏ, ਮੁੱਖ ਵਿੱਚੋਂ ਬਾਣੀ ਪੜ੍ਹਦੀ ਏ, ਉਹ ਟੁਕੜੇ ਕਰਦੇ ਨੇ। ਮਾਂ ਗਾਉਂਦੀ ਏ, ਨਾ ਕਿਛ ਜਨਮੈ ਨਾ ਕਿਛ ਮਰੈ, ਆਪਣ ਚਲਤ ਆਪ ਹੀ ਕਰੈ। ਮਾਂ ਗਾਉਂਦੀ ਏ, ਦਾਤਾ ਜਿਉਂ ਜਿਉਂ ਤੇਰਾ ਹੁਕਮ, ਤਿਵੇਂ ਤਿਉਂ ਹੋਵਣਾ, ਜੈ ਜੈ ਰੱਖੈ ਆਪ ਤੈ ਜਾਏ ਖੜੋਵਣਾ। ਮਾਂ ਗਾਉਂਦੀ ਏ, ਮੇਰੇ ਦਾਤਾ ਜੀ, ਕੀਤਾ ਕਰਨਾ ਸਰਬ ਰਜ਼ਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ। ਮਾਂ ਗੀਤ ਤੇ ਗਾਉਂਦੀ ਏ ਭਾਣੇ ਦੇ, ਤੇ ਉਸ ਵੇਲੇ ਟੁਕੜੇ ਕੀਤੇ ਤੇ ਮਾਈ ਨੂੰ ਕਹਿੰਦੇ ਨੇ, ਮਾਈ ਝੋਲੀ ਕਰ। ਦੇਖੋ ਮਾਂ ਦੀ ਝੋਲੀ ਹੱਥ ਕਿਸ ਤਰ੍ਹਾਂ ਕੀਤੇ ਹੋਣਗੇ। ਮਾਂ, ਪੁੱਤਰ ਦਾ ਸ਼ਗਨ ਤੂੰ ਝੋਲੀ ਚ ਪਵਾਨੀ ਏ, ਪੁੱਤਰ ਦੇ ਸੁੱਖ ਤੂੰ ਦੌਲਤ ਉਹਦੀ ਕਮਾਈ ਕਰਕੇ ਆਵੇ ਝੋਲੀ ਚ ਪਵਾਨੀ ਏ, ਪਰ ਵਾਹ ਸਿੰਘਣੀ ਮਾਂ, ਤੇਰੇ ਪੁੱਤਰ ਦੇ ਟੁਕੜੇ ਕੀਤੇ, ਤੂੰ ਪੁੱਤਰ ਲਈ ਆਪਣੀ ਝੋਲੀ ਚ ਅੱਗੇ ਕੀਤੇ, ਝੋਲੀ ਵਿੱਚ ਪੁੱਤਰ ਦੇ ਟੁਕੜੇ ਪਵਾ ਲੈ। ਪਰਤ ਕੇ ਜ਼ਾਲਮ ਨੂੰ ਸਬਰ ਨਾ ਆਇਆ, ਉਹਨੇ ਕੀ ਕੀਤਾ, ਉਹਨਾਂ ਟੁਕੜਿਆਂ ਨੂੰ ਕਹਿਣ ਲੱਗਾ, ਝੋਲੀ ਵਿੱਚ ਪਾ ਕੇ ਵੀ ਕੰਬੀ ਨਹੀਂ, جس چولی وچ پتر نو دودھ پیاندی سی وہ سارے دا سارا کپڑا اگا خون پتر دے نال بھج گیا, پرت کے کہن لگے دے بچے دے ٹکڑے کر کے دے گلے وچ ہار پاؤ اگے دے چکی رکھو چکی پیوے, پتر دے ٹکڑے کیتے. اس مت سمجھو کتے کوئی مسالہ لا کے گرمخو, یہ تہاڈا اتہاس دے جدو اس ٹک تے ہوندے ہو کدی انہاں ماواں نو چیتے کریو جڑیاں صدق دیاں مورتاں گلے وچ ہار پایا ہے. تے میر منو کہندا اج دیکھ کے آوی کہ شام نو اج پوباں مار کے رونگیاں ٹکڑے دیکھ کے سویا گیا. مائیاں نے گلے وچ ٹکڑے پائے سن, دانے پی کے اٹیاں, تے ایک نے آواز دتی بزرگ نے کہ تیو سودر دا سما ہو گیا ہے, آؤ مل کے گرو دا شکر کریے. بچیاں دے ٹکڑے گلاں وچ نے تے پار شروع ہو گیا ہے کہ سو در تیرا کے ہاں سو کر کے ہاں جت میں سرب سنبھالے. پاس کری گیاں گرو دے چرناں بھی جڑی گئیاں, پرت کے گلے وچ ٹکڑے نے, اٹھ کے ارداس کر دیاں نے تے شبد ورتے. شبد کیسے کمال دے سن, ہے میرے اکال پرخ, ہے کلگی والے آن, تیرے حکم وچ تیری رضا وچ چار پیر دن آیا سی, رحمتاں کیتیاں نی تیرے پانے وچ سکھ دا بتیت ہویا ہے. میر کری چار پیر رات آئیے سکھ دی بتیت ہوئے, سوئیے دیاں پوباں نکل گیاں. میر منو پوچھدا ہے اج کی بیتیاں, او کہندا ہے اج تاں ٹکڑے گلے وچ پا کے کہندیاں نے سکھ دا دن, تے نالو دی زبان تو ایک شبد نکلیا سی کہ پتر دی موت والا دن وی جے سکھ لی سکھ دے تے میر منو نو کہندا نا ظلم کرے نالی دکھ دا دن بنیا ہی کوئی, دکھ دا دن ہے ہی نہیں. جس دن پتر دے ٹکڑے نے او دن وی سکھ دا دن ہے, تے گرمکھو دکھ والا دن کیویں ہوے گا؟ اونا سنگڑیاں نو اسی یاد کرنے ہاں, اونا ماواں نو یاد کرنے ہاں, اونا بھیناں نو یاد کرنے ہاں جیڑیاں چولی وچ ٹکڑے تا پوالے پتاں دے پر اپنی چولی وچ صدق نہیں جان دیتا. گلے وچ پتراں دے خار تا پوائے پر پانے دے خار نو اتر نہیں دیتا. آپاں انہاں نو چیتے کر کے کہنے ہاں جنہاں سنگاں سنگڑیاں نے ترم خیت شیس دیتے, ترم دی خاطر اپنے شیس دے دیتے, تے گرمخو آؤ ایک ایک دی کمائی دا دھیان کرو, تنہاں دی کمائی دا دھیان کر کے خالصہ جی بولو جی واہگرو. انہیاں کو بینتیاں پروان کریا جی, کل نو جنہ بند بند کٹائے اس سبندی آپ نال سانجھ پانی, خوئیاں کو نہ بخشیو. واہگرو جی کا خالصہ واہگرو.